ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾਂ ਮੋਹੇ ਮਸਕੀਨ ਪ੍ਰਭ ਨਾਮ ਆਧਾਰ ਖਾਟਨ ਕੋ ਹਰ ਹਰ ਰੋਜ਼ਗਾਰ ਸੰਚਨ ਕੋ ਹਰ ਏਕੋ ਨਾਮ ਹਾਲਤ ਪਾਲਤ ਤਾਂ ਕੈ ਆਵੈ ਕਾਮ ਮੋਹੇ ਮਸਕੀਨ ਪ੍ਰਭ ਨਾਮ ਆਧਾਰ ਖਾਟਨ ਕਉ ਹਰ ਹਰ ਰੋਜ਼ਗਾਰ ਸੰਚਨ ਕਉ ਹਰ ਏਕੋ ਨਾਮ ਹਾਲਤ ਪਾਲਤ ਤਾਂ ਕੈ ਆਵੈ ਕਾਮ ਨਾਮ ਰੱਤੇ ਪ੍ਰਭ ਰੰਗ ਅਪਾਰ ਸਾਧ ਗਾਵਹੇ ਗੁਣ ਏਕ ਨਿਰੰਕਾਰ ਰਹਾਉ ਸਾਧ ਕੀ ਸੁਭਾ ਆਤਮਸਕੀਨੀ ਸੰਤ ਵਡਾਈ ਹਰ ਜਸ ਚੀਨੀ ਆਨੰਦ ਸੰਤਨ ਕੈ ਭਗਤ ਗੋਵਿੰਦ ਸੁਖ ਸੰਤਨ ਕੈ ਬਿਨਸੀ ਚਿੰਦ ਜਹ ਸਾਧ ਸੰਤਨ ਹੋਵਹਿ ਇਕੱਤਰ ਤਹ ਹਰ ਜਸ ਗਾਵਹਿ ਨਾਦ ਕਵਿਤ ਸਾਧ ਸਭਾ ਮਹਿ ਅਨੰਦ ਵਿਸਰਾਮ ਉਨ ਸੰਗ ਸੋ ਪਾਏ ਜਿਸ ਮਸਤਕ ਕਰਾਮ ਦੁਏ ਕਰ ਜੋੜ ਕਰੀ ਅਰਦਾਸ ਚਰਨ ਪਖਾਰ ਕਹਾਂ ਗੁਣ ਤਾਸ ਪ੍ਰਭ ਦਇਆਲ ਕਿਰਪਾਲ ਹਜੂਰ ਨਾਨਕ ਜੀਵੈ ਸੰਤਾਂ ਤੂਰ ਦੁਏ ਕਰ ਜੋੜ ਕਰੀ ਅਰਦਾਸ ਚਰਨ ਪਖਾਰ ਕਹਾਂ ਗੁਣ ਤਾਸ ਪ੍ਰਭ ਦਇਆਲ ਕਿਰਪਾਲ ਹਜੂਰ ਨਾਨਕ ਜੀਵੈ ਸੰਤਾਂ ਤੂਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਗੁਰ ਅਮਰਦਾਸ ਕੀ ਅਕਥ ਕਥਾ ਹੈ, ਇੱਕ ਜਿਹੀ ਕਿਛ ਕਹੀ ਨਾ ਜਾਈ, ਸੋਢੀ ਸ੍ਰਿਸ਼ਟ ਸਕਲ ਤਾਰਨ ਕੋ ਅਬ ਗੁਰ ਰਾਮਦਾਸ ਕੋ ਮਿਲੀ ਵਡਾਈ। ਸੋਢੀ सृष्ट सकल तारण को अब गुर रामदास को मिली वडाई। परम सम्मान योग जुगो जुग अटल चवर छतर तख दे मालक साहिब सतगुरु श्री गुरु ग्रंथ साहिब महाराज जी दी बख्शिश भरी पावन पवित्र चरण शरण वे सुभाए मान बहुत ही वडभागी गुरसिख सत्संगी जनों मालक दी अपार दया दृष्टि दे सदका दीन दुनी दे थाम सेवा ते सिमरन दे मजस्मे चौथे पातशाह साहिब सतगुरु श्री गुरु रामदास महाराज जी दे प्रकाश गुरपुरब नू समर्पित आप जी जिथे सचखंड श्री हरिमंदर साहब तो दीन दुनिया दे मालक साहिब सतगुरु श्री गुरु ग्रंथ साहिब महाराज जी वल्लों बख्शिश होए पावन पवित्र मुख वाक दी कथा विचार सरवण करदे हो उत्थे देश विदेश विच गुरु कियां संगतां आपो अपने घरां विच बैठ के सतगुरु साहिब जी दी वडियाई सतगुरु साहिब जी दे जो रूहानी कौतक हन गुरु जोत ने जिवें चौथे थां ते टिक के मनुखता प्रति परोपकार कीते ये वडियाइयां सुनने वास्ते बड़ी ही शिद्दत दे नाल इंतजार करते हैं। कल नूं चौथे पातशाह साहिब सतगुरु श्री गुरु रामदास महाराज जी का प्रकाश गुरपुरब है जिस दे संबंध विच अज नगर कीर्तन भी सजाए जाने हन। रात नूं गुरद्वारा दीवान हाल मंजी साहिब विखे ही राग दरबार भी करवाया जाना है। आओ सतगुरु साहिब जी ने जो अमृतमई बचन सानू बख्शिश कीते हन सतगुरु गुरु रामदास महाराज जी दे सपुत्र पंचम पिता शहीदां दे सरताज शांति दे पुंज साहिब सतगुरु श्री गुरु अर्जन देव महाराज उन्हां दे उचारण कीते होए ए अगमी वाक तनासरी राग अंदर साहिब सतगुरु श्री गुरु ग्रंथ साहिब महाराज जी दे पावन अंग 676 ते शोभनीक हन। गरीब नवाज जी ने इस पावन पवित्र शब्द दे द्वारा जिथे अपनी जिंदगी दा आधार परमेश्वर दे नाम नूं मन्या शरीरक तौर ते जिवें असी कोई ना कोई रुजगार करदे हाँ तां कि साडा शरीरक निर्बाह चलदा रहे करना भी चाहीदा है क्योंकि किरत करो नाम जपो वंड छको ये उपदेश है सतगुरु जी का। इवें ही आत्मक तौर पर साहब कहिंदे जिहड़ी खट्टी है जिहड़ा साडा रोजगार है वह परमेशर की बंदगी है। रहाओ वाले पावन बंद विच सतगुरु जी ने उन्हां प्रभु प्यारियां का जिक्र किया जिहड़े परमेशर दे नाम रंग विच रंगे गए ने जिन्हां ने प्रभु नूं प्रेम रंग विच जुड़ के सिमरिया इंज कहिए कि जिहड़े ਪ੍ਰਭੂ ਨਾਲ ਪ੍ਰੀਤ ਕਰਦੇ ਨੇ, ਜਿਨ੍ਹਾਂ ਦੇ ਜੀਵਨ ਵਿੱਚ ਪ੍ਰਭੂ ਦੇ ਪ੍ਰਤੀ ਹਿਰਦੇ ਵਿੱਚ ਪਿਆਰ ਪੈਦਾ ਹੋ ਗਿਆ ਹੈ, ਉਹ ਸਾਧੂ ਜਨ, ਉਹ ਗੁਰਮੁਖ ਪਿਆਰੇ ਭਗਤ, ਗੁਰਸਿੱਖ, ਸਤਸੰਗੀ ਜਨ ਸਦਾ ਹੀ ਇੱਕ ਨਿਰੰਕਾਰ ਵਾਹਿਗੁਰੂ ਜੀ ਦੇ ਗੁਣਾਂ ਦਾ ਗਾਇਨ ਕਰਦੇ ਨੇ। ਸਾਧੂ ਸ਼ਬਦ ਗੁਰਬਾਣੀ ਵਿੱਚ ਬਹੁਤ ਉੱਚਾ ਸੁੱਚਾ ਹੈ, ਅਗੰਮੀ ਅਵਸਥਾ ਦਾ ਪ੍ਰਤੀਕ ਹੈ। ਇਹੀ ਕਾਰਨ ਕਿ ਸਾਧੂ ਸ਼ਬਦ ਗੁਰੂ ਵਾਸਤੇ ਵੀ ਵਰਤਿਆ ਗਿਆ ਹੈ। ਜਿਵੇਂ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਦੇ ਬਚਨ ਨੇ, ਕਾਮ ਕ੍ਰੋਧ ਨਗਰ ਬੋ ਭਰਿਆ, ਮਿਲ ਸਾਧੂ ਖੰਡਲ ਖੰਡਾ ਹੈ, ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਵ ਮੰਡਲ ਮੰਡਾ ਹੈ। ਕਿ ਸਾਡਾ ਇਹ ਸਰੀਰ ਰੂਪੀ ਨਗਰ ਵਿਸ਼ੇ ਵਿਕਾਰਾਂ ਨਾਲ ਭਰਿਆ ਪਿਆ ਹੈ, ਗੁਰੂ ਸਾਧੂ ਨੂੰ ਮਿਲ ਕੇ ਹੀ ਸਾਡੇ ਜੀਵਨ ਵਿੱਚੋਂ ਜਿਹੜੇ ਵਿਕਾਰ ਨੇ ਇਹਨਾਂ ਦਾ ਖੰਡਨ ਹੋ ਸਕਦਾ, ਭਾਵ ਇਹਨਾਂ ਨੂੰ ਖੰਡਿਤ ਕੀਤਾ ਜਾ ਸਕਦਾ। ਪਰ ਪੂਰਬਲੇ ਧੁਰ ਤੋਂ ਲਿਖੇ ਹੋਏ ਜਿਹੜੇ ਲੇਖ ਨੇ ਉਹ ਜਦੋਂ ਪ੍ਰਗਟ ਹੋਣ, ਫਿਰ ਐਸਾ ਸਾਧੂ ਗੁਰੂ ਪ੍ਰਾਪਤ ਹੁੰਦਾ ਜਿਹਦੇ ਅੱਗੇ ਕਰ ਸਾਧੂ ਅੰਜੁਲੀ ਪੁੰਨ ਵੱਡਾ ਹੈ, ਕਰ ਡੰਡੌਤ ਪੁੰਨ ਵੱਡਾ ਹੈ, ਜਿਹਦੇ ਅੱਗੇ ਡੰਡੌਤ ਕਰਨੀ, ਜਿਹਦੇ ਅੱਗੇ ਹੱਥ ਜੋੜ ਕੇ ਸੀਸ ਨਵਾਉਣਾ, ਬੇਨਤੀਆਂ ਕਰਨੀਆਂ, ਐਸਾ ਗੁਰੂ ਸੰਤ, ਐਸਾ ਗੁਰੂ ਸਾਧੂ ਬਹੁਤ ਵੱਡੇ ਭਾਗਾਂ ਨਾਲ ਮਿਲਦਾ। ਭਾਗ ਹੋਆ ਗੁਰ ਸੰਤ ਮਲਾਇਆ, ਪ੍ਰਭ ਅਬਨਾਸੀ ਘਰ ਮੈਂ ਪਾਇਆ। ਜਿਵੇਂ ਭਾਈ ਗੁਰਦਾਸ ਜੀ ਨੇ ਗੁਰੂ ਨਾਨਕ ਸਾਹਿਬ ਵਾਸਤੇ ਸ਼ਬਦ ਵਰਤਿਆ, ਗੁਰਮੁਖ ਕਲ ਵਿੱਚ ਪ੍ਰਗਟ ਹੋਆ। ਗੁਰਮੁਖ ਸ਼ਬਦ ਇਸੇ ਤਰ੍ਹਾਂ, ਥੰਮੈ ਕੋਏ ਨਾ ਸਾਧ ਬਿਨ, ਸਾਧ ਨਾ ਦਿਸੈ ਜੱਗ ਵਿੱਚ ਕੋਆ। ਜਦੋਂ ਧਰਤੀ ਤੇ ਭਾਰ ਵਧਿਆ, ਧਰਤੀ ਨੇ ਪੁਕਾਰ ਕੀਤੀ, ਪਰਮੇਸ਼ਰ ਨੇ ਪੁੱਛਿਆ ਵੀ ਕਾਰਨ, ਤੇ ਅੱਗੋਂ ਇਹੀ ਉੱਤਰ ਸੀ ਕਿ ਸਾਧੂ ਤੋਂ ਬਿਨਾਂ ਮੈਨੂੰ ਕੋਈ ਸਹਾਰਾ ਨਹੀਂ ਦੇ ਸਕਦਾ, ਤੇ ਸਾਧੂ ਕੋਈ ਸੰਸਾਰ ਵਿੱਚ ਦਿਸਦਾ ਨਹੀਂ। ਹੁਣ ਇਹਦਾ ਮਤਲਬ ਵੀ ਗੁਰੂ ਨਾਨਕ ਨੂੰ ਸਾਧੂ ਕਿਹਾ ਪਾਵਨ ਭਾਈ ਗੁਰਦਾਸ ਜੀ ਦੇ ਬਚਨਾਂ ਵਿੱਚ। ਇਵੇਂ ਜਿਹੜੇ ਨਿਰੰਕਾਰ ਨਾਲ ਜੁੜ ਜਾਂਦੇ ਨੇ, ਵਾਹਿਗੁਰੂ ਜੀ ਦੀ ਸਿੱਖਿਆ ਨੂੰ ਹਿਰਦੇ ਵਿੱਚ ਵਸਾਉਂਦੇ ਨੇ, ਉਹਨਾਂ ਨੂੰ ਵੀ ਬ੍ਰਹਮ ਗਿਆਨੀ ਦੀ ਅਵਸਥਾ, ਉਹਨਾਂ ਨੂੰ ਵੀ ਉੱਚੀ ਸੁੱਚੀ ਜਿਹੜੀ ਸੰਤਤਾਈ ਦੀ, ਸਾਧੂ ਪੁਣੇ ਦੀ ਅਵਸਥਾ ਹੈ, ਉਹ ਪ੍ਰਾਪਤ ਹੋ ਜਾਂਦੀ ਹੈ। ਇਹੀ ਕਾਰਨ ਕਿ ਗੁਰੂ ਕੀ ਸੰਗਤ ਵਾਸਤੇ ਵੀ ਸਤਿਗੁਰਾਂ ਨੇ ਸ਼ਬਦ ਵਰਤੇ ਨੇ, ਸੰਤ ਜਨਾ ਮਿਲ ਹਰ ਜਸ ਗਾਇਓ। ਗਰੀਬ ਨਵਾਜ ਜੀ ਉਹਨਾਂ ਪ੍ਰਭੂ ਪਿਆਰਿਆਂ ਦੇ ਜੀਵਨ ਨੂੰ ਪ੍ਰੇਮ ਰੰਗ ਵਿੱਚ ਰੰਗੇ ਹੋਏ ਵੇਖਦੇ ਨੇ, ਨਾਮ ਰਤੇ ਪ੍ਰਭ ਰੰਗ ਅਪਾਰ। ਜਿਹੜੇ ਅਪਰ ਅਪਾਰ ਪ੍ਰਭੂ ਦੇ ਨਾਮ ਵਿੱਚ ਰੰਗੇ ਗਏ ਨੇ, ਰੰਗ ਦਾ ਅਰਥ ਪ੍ਰੇਮ ਹੈ, ਜਿਨ੍ਹਾਂ ਨੂੰ ਪ੍ਰਭੂ ਦੇ ਪਿਆਰ ਦਾ ਰੰਗ ਲੱਗ ਗਿਆ, ਨਾਮ ਦਾ ਰੰਗ ਲੱਗ ਗਿਆ, ਜਿਹੜੇ ਆਪਣੇ ਜੀਵਨ ਰੂਪੀ ਚੋਲੇ ਨੂੰ ਪਰਮੇਸ਼ਰ ਦੇ ਨਾਮ ਰੂਪੀ ਰੰਗ ਵਿੱਚ ਰੰਗ ਲੈਂਦੇ ਨੇ, ਉਹਨਾਂ ਨੂੰ ਸਮਝ ਆ ਜਾਂਦੀ ਹੈ ਕਿ ਇਹ ਨਾਮ ਰੰਗ, ਪ੍ਰੇਮ ਰੰਗ, ਹਰ ਰੰਗ ਹੀ ਸਾਡੇ ਜੀਵਨ ਨੂੰ ਉਜਲਾ ਕਰ ਸਕਦਾ ਹੈ। ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਉਹਨਾਂ ਨੂੰ ਸਮਝ ਆ ਜਾਂਦੀ ਹੈ, ਇਹ ਤਨ ਮਾਇਆ ਪਾਹਿਆ ਪਿਆਰੇ, ਲੀਤੜਾ ਲੱਭ ਰੰਗਾਏ, ਮੇਰਾ ਕੰਤ ਨਾ ਭਾਵੈ ਚੋਲੜਾ ਪਿਆਰੇ, ਕਿਉਂ ਧਨ ਸੇਜੈ ਜਾਏ। ਫਿਰ ਉਹ ਪਰਮੇਸ਼ਰ ਦੇ ਨਾਮ ਰੂਪੀ ਰੰਗ ਵਿੱਚ ਆਪਣੇ ਜੀਵਨ ਰੂਪੀ ਵਸਤਰਾਂ ਨੂੰ ਰੰਗਦੇ ਨੇ, ਤੇ ਜਦੋਂ ਇਸ ਤਰ੍ਹਾਂ ਉਹ ਸਿਮਰਨ ਕਰਦਿਆਂ ਕਰਦਿਆਂ, ਜਿਵੇਂ ਭਗਤ ਨਾਮ ਦੇਵ ਜੀ ਨੇ, ਰੰਗਨ ਰੰਗੋ ਸੀਵਨ ਸੀਵੋ, ਰਾਮ ਨਾਮ ਬਿਨ ਘਰੀ ਨਾ ਜੀਵੋ, ਕੱਪੜਿਆਂ ਨੂੰ ਰੰਗਦਿਆਂ ਰੰਗਦਿਆਂ ਆਪਣੇ ਹਿਰਦੇ ਨੂੰ ਵੀ ਰੰਗ ਲਿਆ, ਉਹਨਾਂ ਦੀ ਅਵਸਥਾ ਬਣ ਗਈ, ਤੇਰਾ ਏਕੋ ਨਾਮ ਮਜੀਠੜਾ, ਰੱਤਾ ਮੇਰਾ ਚੋਲਾ, ਸੱਦ ਰੰਗ ਢੋਲਾ। ਉਹ ਮਜੀਠ ਦੇ ਰੰਗ ਵਿੱਚ ਰੰਗੇ ਗਏ ਭਗਤ ਰਵਿਦਾਸ ਜੀ ਵਾਂਗ, ਉਹਨਾਂ ਨੇ ਸਪਸ਼ਟ ਕੀਤਾ ਕਿ ਜੈਸਾ ਰੰਗ ਕਸੁੰਭ ਦਾ ਤੈਸਾ ਇਹ ਸੰਸਾਰ, ਮੇਰਾ ਰਮਈਆ ਰੰਗ ਮਜੀਠ ਕਾ ਕਉ ਰਵਿਦਾਸ ਚਮਾਰ। ਸਾਹਿਬ ਜੀ ਰਹਾਉ ਵਾਲੇ ਬੰਦ ਵਿੱਚ ਕਿਰਪਾ ਕਰਦੇ ਨੇ, ਨਾਮ ਰਤੇ ਹਰ ਰੰਗ ਅਪਾਰ, ਜਿਹੜੇ ਨਾਮ ਵਿੱਚ ਰੰਗੇ ਗਏ, ਜਿਨ੍ਹਾਂ ਨੂੰ ਬੇਅੰਤ ਪ੍ਰਭੂ ਦੇ ਪ੍ਰੇਮ ਦਾ ਰੰਗ ਲੱਗ ਗਿਆ, ਉਹ ਫਿਰ ਜਿਹੜੇ ਸਾਧੂ ਜਨ ਨੇ ਨਾ, ਸਾਹਿਬ ਕਹਿੰਦੇ ਸਾਧ ਗਾਵੈ ਗੁਣ ਏਕ ਨਿਰੰਕਾਰ। ਉਹ ਸੰਤ ਜਨ, ਉਹ ਗੁਰਮੁਖ ਪਿਆਰੇ, ਉਹ ਗੁਰਸਿੱਖ ਸਾਧੂ ਜਨ ਇੱਕ ਨਿਰੰਕਾਰ ਵਾਹਿਗੁਰੂ ਜੀ ਦੇ ਗੁਣਾਂ ਨੂੰ ਗਾਉਂਦੇ ਨੇ। ਭਾਈ ਸਾਹਿਬ, ਭਾਈ ਗੁਰਦਾਸ ਜੀ ਨੇ ਕੁਝ ਉਦਾਹਰਣਾਂ ਦੇ ਕੇ ਸਮਝਾਇਆ ਕਿ ਬਹੁਤੀ ਵਾਰ ਅਸੀਂ ਭੇਖ ਨਾਲ ਜੁੜਨ ਦਾ ਯਤਨ ਕਰਦੇ ਹਾਂ। ਭੇਖ ਧਰਮ ਦੀ ਦੁਨੀਆਂ ਵਿੱਚ ਜ਼ਰੂਰੀ ਹੈ ਪਹਿਚਾਣ ਵਾਸਤੇ, ਪਰ ਜੇ ਕੇਵਲ ਭੇਖ ਹੈ ਪਰ ਅੰਦਰ ਧਰਮ ਨਹੀਂ, ਤੇ ਸਾਹਿਬ ਜੀ ਕਹਿੰਦੇ ਨੇ ਉਹ ਮਨੁੱਖ ਅਗਿਆਨੀ ਹੈ, ਅਸੰਤ ਹੈ, ਅਸਾਧ ਹੈ। ਉਹਨੂੰ ਕੇਵਲ ਭੇਖ ਕਰਕੇ ਸਾਧ, ਗਿਆਨੀ ਜਾਂ ਸੰਤ ਨਹੀਂ ਕਹਿਣਾ ਚਾਹੀਦਾ, ਕਿਉਂਕਿ ਅੰਦਰ ਦੇ ਗੁਣਾਂ ਦਾ ਨਾਮ, ਅੰਦਰ ਦੀ ਉੱਚੀ ਅਵਸਥਾ ਦਾ ਨਾਮ ਹੈ ਸਾਧੂ ਜਨ ਜਾਂ ਸੰਤ ਜਨ ਜਾਂ ਗਿਆਨਵਾਨ ਜਿਹੜੇ ਪੁਰਸ਼ ਨੇ। ਤੇ ਜੇ ਇਹ ਅਵਸਥਾ ਹੋਵੇ, ਹਿਰਦੈ ਅੰਦਰ ਅਗਿਆਨਤਾ ਹੋਵੇ ਤੇ ਬਾਹਰੋਂ ਕੇਵਲ ਭੇਖ ਬਣਾਇਆ ਹੋਵੇ, ਤੇ ਸਾਹਿਬ ਜੀ ਨੇ ਸਪਸ਼ਟ ਕੀਤਾ ਹਿਰਦੈ ਕਪਟ ਮੁੱਖ ਗਿਆਨੀ, ਝੂਠੇ ਕਹਾਂ ਬਲੋਵਸ ਪਾਨੀ। ਅੰਤਰ ਅਗਨ ਬਾਹਰ ਤਨ ਸਵਾ, ਗਲ ਪਾਥਰ ਕੈਸੇ ਤਰੇ ਅਥਾ। ਉੱਚੀ ਅਵਸਥਾ ਦਾ ਪ੍ਰਤੀਕ, ਪਰ ਬਹੁਤੀ ਵਾਰ ਅਸੀਂ ਭੇਖ ਨਾਲ ਜੁੜਨ ਦਾ ਯਤਨ ਕਰਦੇ ਹਾਂ। ਭਾਈ ਗੁਰਦਾਸ ਜੀ ਨੇ ਇੱਕ ਨਿਰਣਾ ਦਿੱਤਾ, ਕਹਿੰਦੇ ਬਹੁਤ ਕੁਝ ਐਸਾ ਸੰਸਾਰ ਵਿੱਚ ਹੈ ਜਿਹੜਾ ਰੰਗ ਕਰਕੇ, ਰੂਪ ਕਰਕੇ, ਆਕਾਰ ਕਰਕੇ ਇੱਕ ਦੂਸਰੇ ਨਾਲ ਮੇਲ ਖਾਂਦਾ, ਪਰ ਜਦੋਂ ਗੁਣਾ ਕਰਕੇ ਵੇਖਾਂਗੇ ਤੇ ਹੋ ਸਕਦਾ ਵੀ ਜਿਹੜਾ ਬਗਲਾ ਹੈ ਉਹ ਹੰਸ ਨਾਲੋਂ ਵੀ ਜ਼ਿਆਦਾ ਚਿੱਟਾ ਹੋਵੇ, ਹੋ ਸਕਦਾ ਜਿਹੜੇ ਅੰਗੂਰ ਨੇ ਉਹਨਾਂ ਦਾ ਹਰਿਆਪਨ ਜਦੋਂ ਅਸੀਂ ਤਰਕੋਨਿਆਂ ਨਾਲ ਮਿਲਾਵਾਂਗੇ ਤੇ ਤਰਕੋਨਿਆਂ ਦੇ ਸਾਹਮਣੇ ਉਹ ਮਾਤ ਪਾਉਂਦਾ ਹੋਵੇ, ਪਰ ਜਿਹੜਾ ਰਸ ਅੰਗੂਰਾਂ ਵਿੱਚੋਂ ਮਿਲਦਾ ਉਹ ਕਦੇ ਤਰਕੋਨਿਆਂ ਵਿੱਚੋਂ ਪ੍ਰਾਪਤ ਨਹੀਂ ਹੁੰਦਾ। ਅੱਕ ਦੀ ਖੱਖੜੀ ਦੀ ਸ਼ਕਲ ਅੰਬ ਵਰਗੀ ਹੈ, ਦੁੱਧ ਤੇ ਲੱਸੀ ਦੋਵੇਂ ਚਿੱਟੇ ਨੇ, ਸੋਨਾ ਤੇ ਪਿੱਤਲ ਦੋਵੇਂ ਪੀਲੇ ਸੁਨਹਿਰੀ ਹਨ, ਪਰ ਗੁਣਾ ਕਰਕੇ ਪਤਾ ਲੱਗਦਾ ਹੈ ਕਿ ਉੱਤਮ ਕਿਹੜਾ ਹੈ, ਨਿਖਿੱਧ ਕਿਹੜਾ ਹੈ। ਇਸੇ ਤਰ੍ਹਾਂ ਭੇਖ ਕਰਕੇ ਸਾਹਿਬ ਕਹਿੰਦੇ ਕੋਈ ਸਾਧ ਅਸਾਧ ਨਹੀਂ, ਬਲਕਿ ਗੁਣਾ ਕਰਕੇ ਪਤਾ ਲੱਗਦਾ। ਜਿਹਦੇ ਵਿੱਚ ਗੁਣ ਹੋਣ, ਜਿਹਦੇ ਵਿੱਚ ਬੰਦਗੀ ਹੋਵੇ ਉਹ ਸਾਧ ਹੈ, ਦੂਜੇ ਨੂੰ ਅਸਾਧ ਕਹਿਣਾ ਚਾਹੀਦਾ। ਭਾਈ ਸਾਹਿਬ, ਭਾਈ ਗੁਰਦਾਸ ਜੀ ਨੇ ਨਿਰਣਾ ਦਿੱਤਾ ਕਿ ਗੁੱਸਾ ਹੋਏ ਤਿਰਕਾਨੂਆ, ਕਿਉਂ ਵੁੜੀਆ ਦੱਖ ਹੈ, ਅੱਕੈ ਕੇਰੀ ਖੱਖੜੀ ਕੋਈ ਅੰਬ ਨਾ ਆਖੈ, ਗਹਿਣੇ ਜਿਉਂ ਜਰ ਪੋਛਦੇ ਨਾ ਸੋਇਨ ਸਾਖੈ, ਧੌਲੇ ਦਿਸਨ ਸਾਹ ਦੁੱਧ ਗੁਣ ਸਾਧੋਂ ਗਾਖੈ, ਤਿਉਂ ਸਾਧ ਅਸਾਧ ਪਰਖੀ ਹੈ, ਕਰਤੂਤ ਸੋ ਭਖ ਹੈ। ਕਰਤੂਤ ਕਰਕੇ, ਕਰਨੀ ਕਰਕੇ ਨਿਰਣਾ ਹੁੰਦਾ ਵੀ ਗਿਆਨੀ ਕੌਣ ਹੈ, ਅਗਿਆਨੀ ਕੌਣ ਹੈ, ਸਾਧ ਕੌਣ ਹੈ, ਅਸਾਧ ਕੌਣ ਹੈ, ਸੰਤ ਕੌਣ ਹੈ, ਅਸੰਤ ਕੌਣ ਹੈ। ਪਰ ਅਸੀਂ ਭੇਖ ਨਾਲ ਜੁੜ ਗਏ। ਪਰ ਵੇਖੋ, ਰਾਵਣ ਵਰਗਾ ਬੰਦਾ ਵੀ ਸੀਤਾ ਨੂੰ ਚਰਾਉਣ ਲਈ ਜਦੋਂ ਆਉਂਦਾ ਤੇ ਸਾਧੂਆਂ ਦਾ ਭੇਖ ਬਣਾ ਕੇ ਆਉਂਦਾ, ਇਹਦਾ ਮਤਲਬ ਵੀ ਸਾਧੂਆਂ ਦਾ ਭੇਖ ਬਣਾ ਕੇ ਭੁਲੇਖਾ ਪਾਇਆ ਜਾ ਸਕਦਾ। ਗੁਰੂ ਰਾਮਦਾਸ, ਗੁਰੂ ਅਮਰਦਾਸ ਮਹਾਰਾਜ ਜੀ ਦੇ ਸਮੇਂ ਬੜੇ ਬੜੇ ਤਪੇ ਅਖੌਤੀ ਸਾਧੂ ਐਸੇ ਹੋਏ ਜਿਨ੍ਹਾਂ ਨੇ ਗੁਰੂ ਸਾਹਿਬ ਦੀ ਵੀ ਵਿਰੋਧਤਾ ਕੀਤੀ। ਸਤਪੁਰਖ ਕੀ ਤਪਾ ਨਿੰਦਾ ਕਰੇ, ਸੰਸਾਰੈ ਕੀ ਉਸਤਤ ਵਿੱਚ ਹੋਵੇ, ਏਤ ਦੁੱਖ ਹੈ ਤਪਾ ਦਈ ਮਾਰਿਆ। ਸਾਹਿਬ ਕਹਿੰਦੇ ਕਿ ਇਸ ਤਰ੍ਹਾਂ ਉਹ ਜਿਹੜੇ ਬਿਲਕੁਲ ਭੇਖੀ ਨੇ, ਪਖੰਡੀ ਨੇ, ਕਈ ਵਾਰ ਸਤਪੁਰਖ ਗੁਰੂ ਜੋਤ ਦੀ ਵੀ ਉਹ ਨਿੰਦਾ ਕਰਦੇ ਨੇ, ਪਰ ਉਹਨਾਂ ਨੂੰ ਸਾਧੂ ਨਹੀਂ ਕਿਹਾ ਜਾ ਸਕਦਾ। ਗੱਜ ਸਾਢੇ ਤੈ ਤੈ ਧੋਤੀਆਂ, ਤੇਰੇ ਪਾਇਨ ਤੱਗ, ਗਲੀ ਜਿਨ੍ਹਾਂ ਜਪ ਮਾਲੀਆਂ ਲੋਟੇ ਹੱਥ ਨਵਗ ਉਏ ਹਰ ਕੇ ਸੰਤਨਾ ਆਖੀਐ ਬਨਾਰਸ ਕੇ ਠੱਗ ਐਸੇ ਸੰਤਨਾ ਮੋਕੋ ਭਾਵੈ ਡਾਲਾ ਸਿਉਂ ਪੇਡਾ ਗਟਕਾਵੈ ਇਹ ਗੁਰੂ ਗ੍ਰੰਥ ਸਾਹਿਬ ਦੇ ਬਚਨ ਨੇ ਵੀ ਇਹੋ ਜਿਹੇ ਭੇਖੀ ਢੌਂਗੀ ਨਹੀਂ ਚਾਹੀਦੇ ਪਰ ਜਿਹੜੇ ਪਰਮੇਸ਼ੁਰ ਨਾਲ ਜੁੜ ਜਾਂਦੇ ਨੇ ਉਹਨਾਂ ਬਾਰੇ ਕਿਹਾ ਅਗੰਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹੈ ਸੋ ਮੁਕਤਾ ਹੋਏ ਸੁਣ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ। ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਬਹੁਤ ਵੱਡੀ ਸਾਧਨਾ ਹੋਵੇ ਜਿਹਨੇ ਮਨ ਨੂੰ ਸਾਧ ਲਿਆ ਹੋਵੇ ਉਹਨੂੰ ਸਾਧ ਕਿਹਾ ਜਾ ਸਕਦਾ। ਉਹਨਾਂ ਉਦਾਹਰਨਾਂ ਦਿੱਤੀਆਂ, ਕਹਿਣ ਲੱਗੇ ਜਿਵੇਂ ਤਿਲਾਂ ਦਾ ਬੀਜ ਧਰਤੀ ਵਿੱਚ ਬੀਜੀਦਾ, ਉਹਦਾ ਬੂਟਾ ਉੱਗਦਾ, ਫਿਰ ਉਹਨੂੰ ਫਲ ਲੱਗਦਾ। ਜਦੋਂ ਕਿਸਾਨ ਤਿਲਾਂ ਦੀ ਫਸਲ ਨੂੰ ਕੱਟ ਕੇ ਉਹਨੂੰ ਖੇਤ ਵਿੱਚ ਧੁੱਪੇ, ਮਾਨੋ ਉਹਨਾਂ ਦੇ ਪੂਲੇ ਬੰਨ ਕੇ ਸਿਰੇ ਜੋੜ ਕੇ ਖੜ੍ਹੇ ਕਰ ਦਿੰਦਾ, ਜਦੋਂ ਧੁੱਪ ਨਾਲ ਉਹਨਾਂ ਦੀਆਂ ਡੋਡੀਆਂ ਖਿੜਦੀਆਂ ਨੇ, ਮੂੰਹ ਖੁੱਲ੍ਹਦਾ, ਫਿਰ ਉਹਨਾਂ ਨੂੰ ਕੁੰਨੂ ਲਾ ਕੇ ਜਦੋਂ ਪੂਰੀ ਤਰ੍ਹਾਂ ਇਹ ਸਮਝਿਆ ਜਾਂਦਾ ਕਿ ਹੁਣ ਦਾਣੇ ਪੱਕ ਗਏ ਨੇ, ਫਿਰ ਪੁੱਠਾ ਕਰਕੇ ਉਹਨਾਂ ਨੂੰ ਹੱਥ ਮਾਰ ਮਾਰ ਕੇ, ਡੰਡੇ ਮਾਰ ਮਾਰ ਕੇ ਜਦੋਂ ਉਹਨਾਂ ਵਿੱਚੋਂ ਦਾਣੇ ਕੱਢੇ ਜਾਂਦੇ ਨੇ, ਫਿਰ ਉਖਲੀ ਵਿੱਚ ਪਾ ਕੇ ਛੜੇ ਜਾਂਦੇ ਨੇ, ਫਿਰ ਉਹਨਾਂ ਤਿਲਾਂ ਦੀ ਕਹਾਣੀ ਬਣਾ ਕੇ ਕੋਹਲੂ 'ਤੇ ਲਿਜਾਈ ਦੀ ਹੈ, ਅਤੇ ਕੋਹਲੂ ਵਾਲਾ ਭਾਈ ਫਿਰ ਉਹਨਾਂ ਤਿਲਾਂ ਨੂੰ ਪੀੜ ਪੀੜ ਕੇ ਕਸ਼ਟ ਦੇ ਦੇ ਕੇ ਜਦੋਂ ਉਹਦੇ ਵਿੱਚੋਂ ਤੇਲ ਕੱਢਦਾ, ਅਤੇ ਉਹ ਤੇਲ ਇੰਨੀ ਲੰਮੀ ਸਾਧਨਾ ਕਰਕੇ, ਇੰਨੀ ਲੰਮੀ ਯਾਤਰਾ ਕਰਕੇ ਜਦੋਂ ਦੀਵੇ ਵਿੱਚ ਪੈਂਦਾ ਅਤੇ ਜਦੋਂ ਬਲਦਾ, ਅਤੇ ਫਿਰ ਉਹ ਹਨੇਰੇ ਨੂੰ ਦੂਰ ਕਰਨ ਦੀ ਸਮਰੱਥਾ ਰੱਖਦਾ। ਭਾਈ ਸਾਹਿਬ ਨੇ ਬਚਨ ਕਹੇ ਵੀ ਸਾਧੂ ਬਣੀ ਦਾ ਕਿਵੇਂ ਹੈ। ਉਹਨਾਂ ਨੇ ਪਹਿਲੀ ਉਦਾਹਰਨ ਦਿੱਤੀ, ਕਹਿਣ ਲੱਗੇ ਜੈਸੇ ਤਿਲ ਪੀੜ ਪੀੜ ਤੇਲ ਕਾਢੀਅਤ ਕਸ਼ਟ ਕੈ, ਤਾਂਤੇ ਹੋਏ ਦੀਪਕ ਜਗਾਏ ਉਜਿਆਰੋ ਜੀ। ਦੂਸਰੀ ਉਦਾਹਰਨ ਉਹਨਾਂ ਦਿੱਤੀ, ਕਹਿਣ ਲੱਗੇ ਕੋਈ ਸਾਜ਼ ਵੱਜਦਾ ਹੋਵੇ ਅਤੇ ਆਪਾਂ ਬੜੇ ਮਸਤ ਹੁੰਦੇ ਹਾਂ ਕਿ ਇਹਦੇ ਵਿੱਚੋਂ ਬੜੀ ਸੋਹਣੀ ਸੁਰ ਨਿਕਲ ਰਹੀ ਹੈ, ਪਰ ਕਦੇ ਵੇਖਿਆ ਵੀ ਜਿਹਦੇ ਵਿੱਚੋਂ ਸੁਰ ਨਿਕਲਦੀ ਹੈ ਉਹਦੀ ਸਾਧਨਾ ਕੀ ਹੈ। ਭਾਈ ਸਾਹਿਬ ਨੇ ਉਦਾਹਰਨ ਦਿੱਤੀ, ਕਹਿਣ ਲੱਗੇ ਜਿਵੇਂ ਇੱਕ ਬੱਕਰੀ ਨੂੰ ਕਿਸੇ ਨੇ ਕੱਟਿਆ, ਉਹਨੂੰ ਕੀਮਾ ਕੀਮਾ ਕਰਕੇ, ਟੁਕੜੇ ਟੁਕੜੇ ਕਰਕੇ ਬਾਜ਼ਾਰ ਵਿੱਚ ਵੇਚਿਆ, ਜ਼ਬਾਨ ਦਾ ਚਸਕਾ ਪੂਰਾ ਕਰਨ ਵਾਲਿਆਂ ਉਹਨੂੰ ਖਾਧਾ, ਕਿਸੇ ਨੇ ਉਹਦੀਆਂ ਆਂਦਰਾਂ ਨੂੰ ਰੂੜੀ ਦੇ ਢੇਰ 'ਤੇ ਸੁੱਟ ਦਿੱਤਾ, ਕੋਈ ਕਦਰਵਾਨ ਆਇਆ ਉਹਨੇ ਉਹਨਾਂ ਆਂਦਰਾਂ ਨੂੰ ਸਾਫ਼ ਕਰਕੇ ਜਦੋਂ ਵੱਟ ਚੜ੍ਹਾ ਕੇ ਉਹਦੀ ਤੰਦ ਬਣਾਈ ਅਤੇ ਜਦੋਂ ਉਹਨੂੰ ਤੰਤੀ ਸਾਜ਼ 'ਤੇ ਫਿੱਟ ਕੀਤਾ ਅਤੇ ਫਿਰ ਉਹਦੇ ਵਿੱਚੋਂ ਆਵਾਜ਼ ਆਉਣ ਲੱਗੀ। ਭਾਈ ਸਾਹਿਬ ਜੀ ਨੇ ਦੂਸਰੀ ਉਦਾਹਰਨ ਦਿੱਤੀ, ਕਹਿਣ ਲੱਗੇ ਜੈਸੇ ਰੋਮ ਰੋਮ ਕਰ ਕਾਟੀਐ ਅਜਾ ਕੋ ਤਨ, ਤਾਂਕੀ ਤੰਤ ਬਾਜੈ ਰਾਗ ਰਾਗਨੀ ਸੋ ਨਿਆਰੋ ਜੀ, ਸਾਧ ਬਣਿਆ ਕਿਵੇਂ ਜਾ ਸਕਦਾ। ਤੀਸਰੀ ਉਦਾਹਰਨ ਦਿੱਤੀ, ਕਹਿਣ ਲੱਗੇ ਇੱਕ ਖਾਸ ਕਿਸਮ ਦੀ ਮਿੱਟੀ ਨੂੰ ਢਾਲ ਕੇ ਉਹਨੂੰ ਚੰਗੀ ਤਰ੍ਹਾਂ ਗਾਲ ਕੇ ਜਦੋਂ ਉਹਦਾ ਸ਼ੀਸ਼ਾ ਤਿਆਰ ਕੀਤਾ ਜਾਂਦਾ ਅਤੇ ਫਿਰ ਸ਼ੀਸ਼ੇ ਵਿੱਚ ਸਮਰੱਥਾ ਆਉਂਦੀ ਹੈ ਕਿ ਉਹ ਦੂਜੇ ਦੀ ਤਸਵੀਰ ਦੱਸਣ ਦੇ ਯੋਗ ਹੋ ਜਾਂਦਾ। ਸੱਚਮੁੱਚ ਜਿਹੜੇ ਦੂਜਿਆਂ ਦੇ ਜੀਵਨ ਦੀ ਤਸਵੀਰ ਦੱਸ ਸਕਣ, ਦੂਜਿਆਂ ਦੇ ਜੀਵਨ ਨੂੰ ਸੁਧਾਰ ਸਕਣ, ਇਹ ਸਾਧਨਾ ਹੈ। ਭਾਈ ਸਾਹਿਬ ਜੀ ਨੇ ਬਚਨ ਕਹੇ, ਕਹਿਣ ਲੱਗੇ ਜੈਸੇ ਤੋ ਦਰਪਣ ਉਟਾਏ ਲੋਸ਼ਟ ਕੀਜੈ, ਤਾਂ ਤੇ ਕਰ ਗਹਿਤ ਮੁੱਖ ਦੇਖਤ ਸੰਸਾਰੋ ਜੀ, ਤੈਸੇ ਦੂਖ ਭੂਖ ਸੁੱਧ ਸਾਧਨਾ ਕੇ ਸਾਧ ਭਏ, ਤਾਹੀ ਤੇ ਕਰਤ ਜਗਤ ਨਿਸਤਾਰੋ ਜੀ। ਇਵੇਂ ਦੀ ਕੋਈ ਸਾਧਨਾ ਕਰਕੇ ਜਦੋਂ ਸਾਧੂ ਬਣਦਾ ਫਿਰ ਜਗਤ ਦਾ ਪਾਰ ਉਤਾਰਾ ਹੁੰਦਾ। ਸਤਿਗੁਰੂ ਗੁਰੂ ਰਾਮਦਾਸ ਜੀ ਨੇ ਗੁਰੂ ਅਮਰਦਾਸ ਜੀ ਨੂੰ ਹਰ ਜਨ ਵੀ ਕਿਹਾ, ਹਰ ਕੇ ਜਨ ਸਤਿਗੁਰ ਸਤ ਪੁਰਖਾ ਬਿਨੋ ਕਰੋ ਗੁਰ ਪਾਸ। ਇਵੇਂ ਬਾਣੀ ਵਿੱਚ ਗੁਰੂ ਲਈ ਸਾਧੂ ਸ਼ਬਦ ਵੀ ਵਰਤਿਆ ਗਿਆ। ਗੁਰਮੁਖ ਪਿਆਰੇ ਜਦੋਂ ਮਿਲ ਕੇ ਪਰਮਾਤਮਾ ਦੀ ਬੰਦਗੀ ਕਰਦੇ ਨੇ ਉਹਨਾਂ ਵਾਸਤੇ ਵੀ ਇਹ ਸ਼ਬਦ ਵਰਤਿਆ। ਇਸ ਕਰਕੇ ਗਰੀਬ ਨਵਾਜ ਜੀ ਕਿਰਪਾ ਕਰ ਰਹੇ ਨੇ, ਦੱਸ ਰਹੇ ਨੇ ਵੀ ਜਿਹੜੇ ਨਾਮ ਦੇ ਵਿੱਚ ਰੰਗੇ ਗਏ ਨੇ ਉਹ ਸਾਧ ਜਨ ਫਿਰ ਇੱਕ ਨਿਰੰਕਾਰ ਵਾਹਿਗੁਰੂ ਜੀ ਦੇ ਗੁਣ ਗਾਉਂਦੇ ਹਨ।
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹਲਾ ਪੰਜਵਾ।
ਇਹ ਪਾਵਨ ਗੁਰ ਸ਼ਬਦ ਧਨਾਸਰੀ ਰਾਗ ਵਿੱਚ ਪੰਚਮ ਪਿਤਾ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਦਾ ਉਚਾਰਨ ਕੀਤਾ ਹੋਇਆ। ਨਾਲ ਨਾਲ ਆਪਾਂ ਇਤਿਹਾਸ ਵੀ ਵਿਚਾਰੀਏ ਕਿ ਜਿਸ ਗੁਰੂ ਰਾਮਦਾਸ ਜੀ ਦਾ ਕੱਲ੍ਹ ਨੂੰ ਪ੍ਰਕਾਸ਼ ਗੁਰਪੁਰਬ ਹੈ, ਉਹਨਾਂ ਦੇ ਤਿੰਨ ਸਪੁੱਤਰ ਸਨ, ਬਾਬਾ ਪ੍ਰਿਥੀ ਚੰਦ ਜੀ, ਬਾਬਾ ਮਹਾਂਦੇਵ ਜੀ ਅਤੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ। ਬਾਬਾ ਮਹਾਂਦੇਵ ਜਿੱਥੇ ਵਿਰਕਤ ਬਿਰਤੀ ਦਾ ਧਾਰਨੀ ਸੀ, ਉੱਥੇ ਬਾਬਾ ਪ੍ਰਿਥੀ ਚੰਦ ਕੇਵਲ ਦੁਨਿਆਵੀ ਧੰਦਿਆਂ ਵਿੱਚ ਖਚਤ ਸੀ। ਗੁਰੂ ਰਾਮਦਾਸ ਜੀ ਨੂੰ ਇਹ ਦੋਵੇਂ ਬਿਰਤੀਆਂ ਪ੍ਰਵਾਨ ਨਹੀਂ ਸਨ ਵੀ ਜਿਹੜਾ ਬਿਲਕੁਲ ਬੇਪਰਵਾਹ ਹੀ ਹੋ ਜੇ, ਜਿਹੜਾ ਕਦੇ ਫਰਜ਼ ਵੀ ਨਾ ਨਿਭਾਏ, ਕੋਈ ਕਿਰਤ ਵੀ ਨਾ ਕਰੇ, ਕੋਈ ਜ਼ਿੰਮੇਵਾਰੀ ਵੀ ਨਾ ਲਵੇ। ਬਾਬਾ ਮਹਾਂਦੇਵ ਵੀ ਸਤਿਗੁਰਾਂ ਨੇ ਰਿਜੈਕਟ ਕਰ ਦਿੱਤਾ, ਬਾਬੇ ਪ੍ਰਿਥੀ ਚੰਦ ਨੂੰ ਵੀ ਪ੍ਰਵਾਨ ਨਾ ਕੀਤਾ। ਪਰ ਜਦੋਂ ਧੰਨ ਗੁਰੂ ਅਰਜਨ ਦੇਵ ਮਹਾਰਾਜ, ਜਿਨ੍ਹਾਂ ਨੇ ਦੁਨਿਆਵੀ ਕਾਰ ਵਿਹਾਰ ਕਰਦਿਆਂ ਪਰਮੇਸ਼ਰ ਦੇ ਨਾਮ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾਇਆ, ਫਿਰ ਗੁਰੂ ਰਾਮਦਾਸ ਮਹਾਰਾਜ ਜੀ ਨੇ ਉਹਨਾਂ 'ਤੇ ਕਿਰਪਾ ਕੀਤੀ ਸੀ। ਅਸੀਂ ਬਚਨ ਪੜ੍ਹਦੇ ਹਾਂ ਕਿ ਜਦੋਂ ਗੁਰੂ ਰਾਮਦਾਸ ਮਹਾਰਾਜ ਜੀ ਤਰੁੱਠੇ ਅਤੇ ਉਹਨਾਂ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਅੰਦਰ ਗੁਰੂ ਜੋਤ ਨੂੰ ਟਿਕਾਉਣਾ ਕੀਤਾ ਅਤੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਫਿਰ ਪ੍ਰਤੱਖ ਹਰ ਬਣ ਕੇ ਸੰਸਾਰ ਦੀ ਅਗਵਾਈ ਕਰਦੇ ਰਹੇ। ਉਸ ਮਹਾਨ ਸਤਿਗੁਰੂ ਦੇ ਇਹ ਬਚਨ ਹਨ,
ਮੋਹੇ ਮਸਕੀਨ ਪ੍ਰਭ ਨਾਮ ਆਧਾਰ।
ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਕਿਰਪਾ ਕਰ ਰਹੇ ਨੇ ਆਪਣੇ ਆਪ ਨੂੰ ਬਹੁਤ ਨਿਮਰਤਾ ਦੇ ਨਾਲ, ਜਿਵੇਂ ਨਿਮਰਤਾ ਦਾ ਪ੍ਰਤੀਕ ਹੈ ਗਰੀਬ, ਅਤੇ ਗਰੀਬ ਇਹਦੇ ਤੋਂ ਹੋਰ ਡੀਪਲੀ ਜਾਣਾ ਹੋਵੇ ਤੇ ਮਸ਼ਕੀਨ, ਆਜਿਜ, ਆਤਰ। ਪਾਵਰ ਬਾਣੀ ਦੇ ਵਿੱਚ ਇਹ ਸ਼ਬਦ ਵਰਤੇ ਗਏ ਨੇ, ਜਿਵੇਂ ਗੋਪਾਲ ਤੇਰਾ ਆਰਤਾ। ਹੁਣ ਆਰਤਾ ਦਾ ਅਰਥ ਵੀ ਆਤਰ ਹੈ, ਦੁਖਿਆਰਾ ਹੈ, ਆਜਿਜ ਹੈ। ਜਿਵੇਂ ਆਪਾਂ ਕਿਸੇ ਨੂੰ ਕੋਈ ਪੱਤਰ ਲਿਖਦੇ ਹਾਂ ਤੇ ਥੱਲੇ ਲਿਖਿਆ ਜਾਂਦਾ ਕਿ ਅਜੀਜ, ਆਜਿਜ, ਸ਼ੁਭ ਚਿੰਤਕ, ਪ੍ਰਭੂ ਪਿਆਰੇ। ਪ੍ਰਭੂ ਬਾਰੇ ਕਹਿੰਦੇ ਨੇ, ਇਹ ਮਾਲਕ ਅਸੀਂ ਤੇਰੇ ਦਰ ਦੇ ਮਸ਼ਕੀਨ ਹਾਂ, ਤੇਰੇ ਦਰ ਦੇ ਗਰੀਬ ਹਾਂ, ਆਜਿਜ ਹਾਂ। ਸਤਿਗੁਰੂ ਗੁਰੂ ਰਾਮਦਾਸ ਜੀ ਦੇ ਬਚਨ ਨੇ, ਹਮ ਗਰੀਬ ਮਸ਼ਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਢ ਵੱਡਾ ਹੈ, ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁੱਖ ਮੰਡਾ ਹੈ। ਉਹਨਾਂ ਦੇ ਸੁਪੁੱਤਰ ਗੁਰੂ ਅਰਜਨ ਦੇਵ ਮਹਾਰਾਜ ਜੀ ਵੀ ਆਪਣੇ ਆਪ ਨੂੰ ਮਸ਼ਕੀਨ ਕਹਿ ਰਹੇ ਨੇ, ਆਜਿਜ ਕਹਿ ਰਹੇ ਨੇ, ਆਤਰ ਕਹਿ ਰਹੇ ਨੇ, ਪ੍ਰਭੂ ਤੇਰੇ ਦਰ ਦੇ ਅਸੀਂ ਆਜਿਜ ਹਾਂ। ਮੋਹੇ ਮਸ਼ਕੀਨ ਪ੍ਰਭ ਨਾਮ ਆਧਾਰ, ਹੇ ਪ੍ਰਭੂ ਮੈਨੂੰ ਮਸ਼ਕੀਨ ਨੂੰ, ਮੈਨੂੰ ਗਰੀਬ ਨੂੰ, ਮੈਂ ਤੇਰੇ ਦਰ ਦਾ ਆਜਿਜ਼ ਹਾਂ ਅਤੇ ਮੇਰੀ ਜ਼ਿੰਦਗੀ ਦਾ ਆਧਾਰ ਕੇਵਲ ਪਰਮੇਸ਼ਰ ਦਾ ਨਾਮ ਹੈ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜਦੋਂ ਗੁਰੂ ਅਮਰਦਾਸ ਮਹਾਰਾਜ ਜੀ ਦੇ ਦਰ 'ਤੇ ਸੇਵਾ ਕਰਦੇ, ਗੁਰੂ ਅਮਰਦਾਸ ਜੀ ਉਹਨਾਂ ਨੂੰ ਜਦੋਂ ਗੁੜਤੀ ਦੇ ਵਿੱਚ ਇਹ ਬਚਨ ਸਿਖਾਉਂਦੇ ਸਨ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ ਜਨ ਭੁੱਖਾਂ ਸਭ ਗਵਾਈਆਂ, ਫਿਰ ਗੁਰੂ ਰਾਮਦਾਸ ਜੀ ਦੀ ਏਡੀ ਉੱਚੀ ਅਵਸਥਾ ਹੋ ਗਈ ਕਿ ਜਦੋਂ ਕਿਤੇ ਕਿਹਾ, ਪੁੱਤਰ ਆਮ ਕਰਕੇ ਜਦੋਂ ਕੋਈ ਦਮਾਦ ਸਹੁਰੇ ਘਰ ਆ ਕੇ ਕੋਈ ਮੰਗ ਰੱਖਦਾ, ਤੁਸੀਂ ਵੀ ਰੱਖੋ। ਅਤੇ ਸਤਿਗੁਰੂ ਮਹਾਰਾਜ ਜੀ ਨੇ ਉਸ ਵੇਲੇ, ਉਪਦੇਸ਼ ਤਾਂ ਸਮੁੱਚੀ ਲਕਾਈ ਵਾਸਤੇ ਹੈ ਪਰ ਪ੍ਰਥਾਏ ਇਸ ਦੇ ਕਿ ਹੇ ਮੇਰੇ ਗੁਰੂ ਰੂਪੀ ਬਾਬਲ, ਜੇ ਮੈਨੂੰ ਤੁਸੀਂ ਕੋਈ ਦਾਜ ਦੇਣਾ ਹੈ, ਕੱਪੜੇ ਦੇਣੇ ਨੇ, ਧਨ ਦੇਣਾ, ਅਤੇ ਉਹ ਨਾਮ ਦਾ ਦਿਓ, ਕਿਉਂਕਿ ਹੋਰ ਆ ਵਿਖਾਲੇ ਵਾਲਾ ਦਾਜ ਦਹੇਜ ਤਾਂ ਮਨਮੁੱਖਾਂ ਦਾ ਪ੍ਰਤੀਕ ਹੈ। ਸਾਹਿਬ ਜੀ ਦੇ ਬਚਨ ਨੇ, ਹਰ ਪ੍ਰਭ ਮੇਰੇ ਬਾਬੁਲਾ, ਹਰ ਦੇਵੋ ਦਾਨ ਮੈਂ ਦਾਜੋ, ਹਰ ਕੱਪੜਾ ਹਰ ਸ਼ੋਭਾ ਦੇਵੋ, ਜਿਤ ਸਵਰੈ ਮੇਰਾ ਕਾਜੋ, ਹੋਰ ਮਨਮੁੱਖ ਦਾਜ ਜੇ ਰੱਖ ਦਿਖਾਲੈ, ਸੋ ਕੂੜ ਅਹੰਕਾਰ ਕੱਚ ਪਾਜੋ, ਹਰ ਪ੍ਰਭ ਮੇਰੇ ਬਾਬੁਲਾ, ਹਰ ਦੇਵੋ ਦਾਨ ਮੈਂ ਦਾਜੋ। ਸਾਹਿਬ ਨੇ ਪਰਮੇਸ਼ਰ ਦੇ ਨਾਮ ਨੂੰ ਹੀ ਆਪਣੇ ਜੀਵਨ ਦਾ ਆਧਾਰ ਮੰਨਿਆ ਅਤੇ ਉਹਨਾਂ ਦੇ ਸੁਪੁੱਤਰ ਗੁਰੂ ਅਰਜਨ ਦੇਵ ਮਹਾਰਾਜ ਵੀ ਇਹੀ ਕਹਿ ਰਹੇ ਨੇ, ਮੋਹੇ ਮਸ਼ਕੀਨ, ਮੈਂ ਗਰੀਬ ਹਾਂ, ਮਸ਼ਕੀਨ ਹਾਂ, ਹੇ ਪ੍ਰਭੂ ਮੇਰੀ ਜ਼ਿੰਦਗੀ ਵਿੱਚ ਤੁਹਾਡੇ ਨਾਮ ਦਾ ਹੀ ਆਸਰਾ ਹੈ, ਤੁਹਾਡੇ ਨਾਮ ਨੂੰ ਹੀ ਮੈਂ ਆਪਣੀ ਜ਼ਿੰਦਗੀ ਦਾ ਆਧਾਰ ਮੰਨਿਆ ਹੈ।
ਹਟਨ ਕਉ ਹਰ ਹਰ ਰੋਜ਼ਗਾਰ,
ਪਰਮੇਸ਼ੁਰ ਦਾ ਨਾਮ ਹੀ ਆਤਮਕ ਤੌਰ ਤੇ ਖੱਟੀ ਖੱਟਣ ਲਈ ਇਹ ਮੇਰੀ ਰੋਜ਼ੀ ਹੈ, ਰੁਜ਼ਗਾਰ ਹੈ। ਜਿਵੇਂ ਸਰੀਰ ਲਈ ਆਪਾਂ ਰੁਜ਼ਗਾਰ ਕਰਦੇ ਹਾਂ, ਸਰੀਰ ਦਾ ਨਿਰਵਾਹ ਚੱਲਣ ਲਈ ਧਨ ਕਮਾਉਂਦੇ ਹਾਂ, ਰੋਜ਼ੀ ਕਮਾਉਂਦੇ ਹਾਂ, ਇਵੇਂ ਆਤਮਕ ਤੌਰ ਤੇ ਆਪਣੇ ਜੀਵਨ ਦੇ ਵਿੱਚ ਨਾਮ ਧਨ ਦੀ ਖੱਟੀ ਸਾਹਿਬ ਕਹਿੰਦੇ ਮੇਰਾ ਰੁਜ਼ਗਾਰ ਹੈ, ਇਹ ਹੈ ਮੇਰਾ ਕਾਰ ਵਿਹਾਰ। ਕਿਉਂਕਿ ਹੋਰ ਕਾਰ ਵਿਕਾਰ ਹੈ ਇੱਕ ਸੱਚੀ ਕਾਰੇ ਲਾਇਆ, ਹਉ ਢਾਡੀ ਵਿਕਾਰ ਕਾਰੇ ਲਾਇਆ। ਇਹ ਜਿਹੜਾ ਅੰਦਰ ਦੀ ਰੋਜ਼ੀ ਕਮਾਉਣ ਵਾਲਾ ਰੁਜ਼ਗਾਰ ਰੂਪੀ ਕੰਮ ਹੈ, ਕਹਿੰਦੇ ਮੈਨੂੰ ਮੇਰੇ ਮਾਲਕ ਨੇ ਕਿਰਪਾ ਕਰਕੇ ਇਸ ਕੰਮੇ ਲਾ ਲਿਆ, ਭਾਵ ਇਹ ਰੁਜ਼ਗਾਰ ਮੈਨੂੰ ਆਤਮਕ ਤੌਰ ਤੇ ਬਖਸ਼ਿਸ਼ ਕਰ ਦਿੱਤਾ।
ਸੰਚਨ ਕਉ ਹਰ ਏਕੋ ਨਾਮ,
ਹੁਣ ਮੈਂ ਆਪਣੀ ਜ਼ਿੰਦਗੀ ਵਿੱਚ ਜੇ ਸੰਚਨ ਕਰਦਾ ਇਕੱਤਰ ਕਰਦਾ ਹਾਂ ਆਤਮਕ ਤੌਰ ਤੇ ਪਰਮੇਸ਼ੁਰ ਦਾ ਨਾਮ ਹੈ। ਜਿਵੇਂ ਸਰੀਰਕ ਤੌਰ ਤੇ ਕੋਈ ਧਨ ਸੰਚਨ ਕਰਦਾ, ਕੋਈ ਸੋਨਾ ਚਾਂਦੀ ਸੰਚਨ ਕਰਦਾ, ਸਾਹਿਬ ਕਹਿੰਦੇ ਉਹ ਸਰੀਰ ਦੀਆਂ ਲੋੜਾਂ ਨੇ, ਪਰ ਆਤਮਾ ਲਈ ਵੀ ਸੰਚਨ ਕਰਨਾ ਚਾਹੀਦਾ ਤਾਂ ਕਿ ਸਾਡੀ ਆਤਮਾ ਕਦੇ ਇਹਦੇ ਵਿੱਚ ਐਸੀ ਅਵਸਥਾ ਨਾ ਆਵੇ ਕਿ ਆਪਾਂ ਬਿਲਕੁਲ ਨਾਮ ਰੂਪੀ ਕੱਪੜਿਆਂ ਤੋਂ ਵਾਂਝੇ ਹੋ ਕੇ, ਨੰਗੇ ਹੋ ਕੇ ਸੰਸਾਰ ਅੰਦਰ ਤੁਰ ਪਈਏ, ਬੇਪੱਤ ਹੋ ਜਾਈਏ, ਅਸੀਂ ਭੁੱਖੇ ਰਹੀਏ ਆਤਮਕ ਤੌਰ ਤੇ, ਸਾਡੇ ਕੋਲ ਨਾਮ ਦਾ ਭੋਜਨ ਵੀ ਨਾ ਹੋਵੇ। ਇਸ ਕਰਕੇ ਨਾਮ ਦਾ ਖਾਣਾ, ਨਾਮ ਦੀ ਪੁਸ਼ਾਕ ਜਿਹੜੀ ਹੈ ਇਹ ਬੰਦਗੀ ਰੂਪੀ ਰੁਜ਼ਗਾਰ ਤੋਂ ਹੀ ਮਿਲਦੀ ਹੈ। ਜੇ ਕੇਵਲ ਦੁਨਿਆਵੀ ਰੁਜ਼ਗਾਰ ਕੀਤਾ ਤੇ ਅਸੀਂ ਵਧੀਆ ਕੱਪੜੇ ਪਹਿਨ ਸਕਦੇ ਹਾਂ, ਵਧੀਆ ਭੋਜਨ ਖਾ ਸਕਦੇ ਹਾਂ, ਪਰ ਆਤਮਕ ਤੌਰ ਤੇ ਭੁੱਖੇ ਹੀ ਰਵਾਂਗੇ। ਹੁਣ ਵੱਤੈ ਹਰ ਨਾਮ ਨਾ ਬੀਜਿਓ, ਅੱਗੇ ਭੁੱਖਾ ਕਿਆ ਖਾਏ। ਅਸੀਂ ਆਤਮਕ ਤੌਰ ਤੇ ਸਾਹਿਬ ਕਹਿੰਦੇ ਨਾਂਗੇ ਆਵਨ ਨਾਂਗੇ ਜਾਨਾ, ਆਮ ਮਨੁੱਖ ਦੀ ਗੱਲ ਤਾਂ ਇੱਕ ਪਾਸੇ ਰਹੀ, ਸਾਹਿਬ ਜੀ ਦੇ ਬਚਨ ਨੇ ਮੁਕਤ ਮਾਲ ਕਨਕ ਲਾਲ ਹੀਰਾ ਮਨ ਰੰਜਨ ਕੀ ਮਾਇਆ, ਹਾ ਹਾ ਕਰਤ ਬਿਹਾਨੀ ਅਵਦੈ ਤਾਂ ਮੈਂ ਸੰਤੋਖ ਨਾ ਪਾਇਆ, ਹਸਤ ਰੱਥ ਅਸ਼ਵ ਪਵਨ ਤੇਜ ਧਣੀ ਭੂਮਨ ਚਤੁਰਾਂਗਾ, ਸੰਗ ਨਾ ਚਾਲਿਓ ਇਨ ਮੈਂ ਕਛੂਐ ਊਠ ਸਧਾਇਓ ਨਾਂਗਾ। ਬੰਦਾ ਦੁਨਿਆਵੀ ਤੌਰ ਤੇ ਫਿਰ ਨੰਗਾ ਹੀ ਸੰਸਾਰ ਤੋਂ ਜਾਂਦਾ। ਜੇ ਚਾਹੁੰਦੇ ਹਾਂ ਕਿ ਸਾਡੀ ਆਤਮਾ ਢੱਕੀ ਜਾਵੇ ਫਿਰ ਨਾਮ ਦਾ ਕੱਪੜਾ, ਨਾਮ ਦੀ ਪੁਸ਼ਾਕ, ਜੇ ਚਾਹੁੰਦੇ ਹਾਂ ਕਿ ਆਤਮਕ ਤ੍ਰਿਪਤੀ ਹੋਵੇ ਫਿਰ ਨਾਮ ਦਾ ਭੋਜਨ। ਦੁਨਿਆਵੀ ਤੌਰ ਤੇ ਭੋਜਨ ਦਾ ਕੱਪੜਿਆਂ ਦਾ ਸਾਨੂੰ ਫਿਕਰ ਹੈ, ਪਰ ਆਤਮਕ ਤੌਰ ਤੇ ਬਹੁਤੇ ਲੋਕ ਭੁੱਖੇ ਤੇ ਨੰਗੇ ਹੀ ਨੇ। ਇਸ ਲਈ ਗਰੀਬ ਨਵਾਜ ਜੀ ਕਿਰਪਾ ਕਰ ਰਹੇ ਨੇ ਕਿ ਹੇ ਪ੍ਰਭੂ ਮੇਰੀ ਜ਼ਿੰਦਗੀ ਦੇ ਵਿੱਚ ਸੰਚਨ ਇਕੱਤਰ ਕਰਨਾ ਵੀ ਇਹ ਪਰਮੇਸ਼ੁਰ ਦੇ ਨਾਮ ਧਨ ਦਾ ਖਜ਼ਾਨਾ ਹੈ।
ਹਾਲਤ ਪਾਲਤ ਤਾਂ ਕੈ ਆਵੇ ਕਾਮ,
ਜਿਹੜੇ ਇਸ ਨਾਮ ਧਨ ਦਾ ਸੰਚਨ ਕਰਦੇ ਨੇ ਲੋਕ ਪਰਲੋਕ ਵਿੱਚ ਇਹ ਨਾਮ ਧਨ ਉਹਨਾਂ ਦੇ ਕੰਮ ਆਉਂਦਾ, ਬਾਕੀ ਤਾਂ ਇੱਕ ਸਹਾਰ ਕੇ ਨਾਮ ਬਿਨ ਅੱਗੇ ਲਈਆਂ ਖੋਏ। ਸਾਰਾ ਕੁਝ ਇੱਥੇ ਹੀ ਖੋ ਲਿਆ ਜਾਣਾ, ਅੱਗੇ ਕੁਝ ਵੀ ਨਹੀਂ ਜਾਣਾ, ਕੇਵਲ ਪਰਮੇਸ਼ੁਰ ਦਾ ਨਾਮ ਹੀ ਹੈ ਜਿਹੜਾ ਹਲਤ ਪਲਤ ਵਿੱਚ ਹਰ ਥਾਂ ਤੇ ਮਨੁੱਖ ਲਈ ਮਦਦਗਾਰ ਬਣਦਾ।
ਨਾਮ ਰਤੇ ਪ੍ਰਭ ਰੰਗ ਅਪਾਰ,
ਜਿਹੜੇ ਪ੍ਰਭੂ ਦੇ ਨਾਮ ਵਿੱਚ ਰੰਗੇ ਗਏ ਨੇ ਨਾ, ਅਪਰ ਅਪਾਰ ਬੇਅੰਤ ਪ੍ਰਭੂ ਦੇ ਰੰਗ ਵਿੱਚ, ਜਿਨ੍ਹਾਂ ਨੇ ਆਪਣੇ ਆਪ ਨੂੰ ਪ੍ਰਭੂ ਦੇ ਪ੍ਰੇਮ ਵਿੱਚ ਰੰਗ ਲਿਆ ਹੈ।
ਆਦਿ ਗਾਵਹੇ ਗੁਣ ਏਕ ਨਿਰੰਕਾਰ,
ਉਹ ਸਾਧੂ ਜਨ ਗੁਰਮੁਖ ਪਿਆਰੇ ਇੱਕ ਨਿਰੰਕਾਰ ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦੇ ਨੇ। ਇਸ ਕਰਕੇ ਗਾਉਂਦੇ ਨੇ ਕਿ ਗੁਣਾਂ ਨੂੰ ਗਾ ਗਾ ਕੇ ਉਹ ਗੁਣੀ ਨਿਧਾਨ ਬਣ ਜਾਂਦੇ ਨੇ। ਗੁਣਾਂ ਦਾ ਖਜ਼ਾਨਾ ਜਿਹੜਾ ਉਹਨਾਂ ਦੇ ਕੋਲ ਮਾਨੋ ਫਿਰ ਭੰਡਾਰ ਭਰ ਜਾਂਦੇ ਨੇ, ਸੰਚਨ ਉਹਦਾ ਹੋ ਜਾਂਦਾ, ਉਹ ਇਕੱਤਰ ਕਰ ਲੈਂਦੇ ਨੇ ਗੁਣਾ ਰੂਪੀ ਪੂੰਜੀ ਨੂੰ, ਰਾਸ ਨੂੰ, ਪ੍ਰਭੂ ਦੇ ਗੁਣ ਗਾ ਗਾ ਕੇ।
ਰਹਾਓ
ਇਹ ਪਾਵਨ ਪਵਿੱਤਰ ਪੰਕਤੀਆਂ ਸਤਿਗੁਰਾਂ ਨੇ ਰਹਾਓ ਤੇ ਅੰਕਿਤ ਕੀਤੀਆਂ ਹਨ।
ਆਦਿ ਕੀ ਸੋਭਾ ਆਤਮਸਕੀਨੀ,
ਹੁਣ ਦੱਸ ਰਹੇ ਨੇ ਕਿ ਜਿਹੜੇ ਸਾਧ ਜਨ ਪ੍ਰਭੂ ਦੇ ਗੁਣਾਂ ਨੂੰ ਗਾਉਂਦੇ ਨੇ ਉਹਨਾਂ ਦੀ ਸ਼ੋਭਾ ਕੀ ਹੈ। ਉਹਨਾਂ ਦੀ ਸ਼ੋਭਾ ਹੈ ਅਤ ਮਸ਼ਕੀਨੀ, ਅਤ ਦੀ ਨਿਮਰਤਾ, ਜਿਹੜੀ ਅਤ ਦੀ ਗਰੀਬੀ ਭਾਵ ਵਾਲੀ ਅਵਸਥਾ ਹੈ ਨਾ, ਇਹ ਉਹਨਾਂ ਦੀ ਸ਼ੋਭਾ ਹੈ। ਨਗਨ ਫਿਰਤ ਰੰਗ ਏਕ ਕੇ ਉਹ ਸ਼ੋਭਾ ਪਾਵੇ। ਜੇ ਕਿਤੇ ਦੁਨਿਆਵੀ ਤੌਰ 'ਤੇ ਉਹਨਾਂ ਨੂੰ ਤਨ 'ਤੇ ਪਹਿਨਣ ਲਈ ਕੱਪੜਾ ਮਿਲਿਆ ਨਹੀਂ, ਜੇ ਉਹ ਫਟੇ ਪੁਰਾਣੇ ਵਸਤਰ ਵੀ ਪਾ ਕੇ ਤੁਰੇ ਫਿਰਦੇ ਨੇ, ਪਰ ਅੰਦਰੋਂ ਮਾਨੋ ਕੀਮਤੀ ਪੁਸ਼ਾਕ ਨਾਮ ਦੀ ਪਾਈ ਉਹਨਾਂ ਨੇ, ਇਹ ਵਡਿਆਈ ਹੈ ਉਹਨਾਂ ਦੀ, ਇਹ ਸ਼ੋਭਾ ਹੈ ਉਹਨਾਂ ਦੀ, ਕਿਉਂਕਿ ਉਹ ਅੰਦਰੋਂ ਬਿਲਕੁਲ ਕੱਜੇ ਗਏ ਨੇ। ਜਿਸ ਪੱਤ ਰਾਖੇ ਸਾਚਾ ਸਾਹਿਬ ਨਾਨਕ ਮੇਟ ਨਾ ਸਕੇ ਕੋਈ। ਆ ਜਿਹੜੇ ਸ਼ਬਦ ਕਈ ਵਾਰ ਪਿੰਡਾਂ ਵਿੱਚ ਗ੍ਰੰਥੀ ਸਿੰਘ ਜਦੋਂ ਗੁਰੂ ਸਾਹਿਬ ਨੂੰ ਰੁਮਾਲਾ ਭੇਟ ਕੀਤਾ ਜਾਂਦਾ ਹੈ ਅਤੇ ਅਗਿਆਨਤਾ ਕਾਰਨ ਪੜ੍ਹੀ ਜਾਂਦੇ ਨੇ, ਉਹਦਾ ਮਤਲਬ ਰੁਮਾਲਾ ਸਾਹਿਬ ਭੇਟ ਕਰਨ ਦੇ ਨਾਲ ਨਹੀਂ ਹੈ। ਉੱਥੇ ਕੱਪੜੇ ਦਾ ਅਰਥ ਹੈ ਕਿ ਨਾਮ ਰੂਪੀ ਕੱਪੜਾ, ਹੇ ਮੇਰੇ ਮਾਲਕ ਪ੍ਰੇਮ ਪਟੋਲਾ ਤੈਂ ਸ਼ਹਿ ਦਿੱਤਾ ਢਾਕਨ ਕੂਪਤ ਮੇਰੀ। ਇਹ ਨਹੀਂ ਵੀ ਅਸੀਂ ਰੁਮਾਲੇ ਰੂਪੀ ਕੱਪੜਾ ਗੁਰੂ ਨੂੰ ਦਿੱਤਾ, ਨਹੀਂ, ਗੁਰੂ ਨੇ ਸਗੋਂ ਨਾਮ ਰੂਪੀ ਕੱਪੜਾ ਸਾਨੂੰ ਦਿੱਤਾ। ਗੁਰੂ ਨੇ ਜਦੋਂ ਪ੍ਰੇਮ ਪਟੋਲਾ ਨਾਮ ਰੂਪੀ ਕੱਪੜਾ ਦਿੱਤਾ ਤੇ ਕਾਹਦੇ ਲਈ ਦਿੱਤਾ? ਪ੍ਰੇਮ ਪਟੋਲਾ ਤੈਂ ਸ਼ਹਿ ਦਿੱਤਾ ਢਾਕਨ ਕੂਪਤ ਮੇਰੀ। ਤੇ ਸਾਹਿਬ ਕਹਿੰਦੇ ਜਿਸ ਪੱਤ ਰਾਖੇ ਸਾਚਾ ਸਾਹਿਬ ਨਾਨਕ ਮੇਟ ਨਾ ਸਕੇ ਕੋਈ। ਜਿਹਦੀ ਪੱਤ ਉਹ ਕੱਜ ਦੇਵੇ, ਜਿਹਦੇ ਤੇ ਨਾਮ ਰੂਪੀ ਕੱਪੜਾ ਉਹ ਪਾ ਦੇਵੇ, ਉਹ ਲੱਖਾਂ ਵਾਰ ਸਰੀਰਕ ਤੌਰ ਤੇ ਨੰਗੇ ਵੀ ਰਹਿਣ ਪਰ ਕਦੇ ਨੰਗੇ ਨਹੀਂ ਰਹਿੰਦੇ, ਤੇ ਜਿਹੜੇ ਰੇਸ਼ਮੀ ਕੱਪੜਿਆਂ ਨਾਲ ਢੱਕੇ ਰਹਿੰਦੇ ਨੇ, ਸਾਹਿਬ ਕਹਿੰਦੇ ਫਿਰ ਉਹਨਾਂ ਨੂੰ ਨੰਗਿਆ ਹੋਣ ਲੱਗਿਆਂ ਕੋਈ ਬਹੁਤਾ ਚਿਰ ਨਹੀਂ ਲੱਗਦਾ। ਕਿਉਂਕਿ ਅਸਲ ਵਿੱਚ ਜਿਹੜੇ ਪਰਮੇਸ਼ਰ ਦੇ ਨਾਮ ਰੂਪੀ ਕੱਪੜੇ ਨਾਲ, ਨਾਮ ਰੂਪੀ ਭੋਜਨ ਨਾਲ ਜੁੜ ਗਏ ਨੇ, ਉਹਨਾਂ ਦੀ ਹੀ ਇਹ ਵਡਿਆਈ ਹੈ, ਇਹ ਸ਼ੋਭਾ ਹੈ ਕਿ ਅਤ ਦੀ ਗਰੀਬੀ, ਅਤ ਦੀ ਮਸ਼ਕੀਨ ਅਵਸਥਾ, ਨਿਮਰਤਾ ਵਾਲੀ, ਇਹ ਉਹਨਾਂ ਦੀ ਸ਼ੋਭਾ ਹੈ, ਇਹ ਉਹਨਾਂ ਦਾ ਜਸ ਹੈ। ਉਹਨਾਂ ਦੀ ਸ਼ੋਭਾ ਨੂੰ ਫਿਰ ਕੋਈ ਮੇਟ ਵੀ ਨਹੀਂ ਸਕਦਾ। ਸਾਹਿਬ ਕਹਿੰਦੇ ਨੇ ਉਹਨਾਂ ਦੀ ਸ਼ੋਭਾ ਜੁਗ ਜੁਗ ਹੋਈ ਕੋਈ ਨਾ ਮੇਟਣ ਹਾਰਾ। ਕਿਹਨਾਂ ਦੀ ਸ਼ੋਭਾ? ਜਿਨ੍ਹਾਂ ਦੇ ਜੀਵਨ ਵਿੱਚ ਅਤ ਦੀ ਗਰੀਬ, ਅਤ ਦੀ ਮਸ਼ਕੀਨ ਅਵਸਥਾ, ਨਿਮਰਤਾ ਵਾਲੀ ਅਵਸਥਾ ਆ ਗਈ ਹੈ।
ਸੰਤ ਵਡਾਈ ਹਰ ਜਸ ਚੀਨੀ,
ਹਰੀ ਪਰਮੇਸ਼ਰ ਦਾ ਜਸ ਕਰਨਾ, ਇਹੀ ਪ੍ਰਭੂ ਪਿਆਰਿਆਂ ਦੀ ਵਡਿਆਈ, ਇਹੀ ਵੇਖੀ ਗਈ ਹੈ। ਹੋਰ ਉਹ ਕੋਈ ਦੁਨੀਆਂ ਦੀ ਵਡਿਆਈ ਵਾਲੇ ਪਾਸੇ ਨਹੀਂ ਤੁਰਦੇ, ਉਹਨਾਂ ਦੀ ਵਡਿਆਈ ਇਹੀ ਹੈ। ਜਿਵੇਂ ਗੁਰੂ ਨਾਨਕ ਜੀ ਸਾਧੂ ਸਨ ਨਾ, ਤੇ ਗੁਰੂ ਅਰਜਨ ਦੇਵ ਮਹਾਰਾਜ ਦੇ ਬਚਨ ਨੇ, ਪ੍ਰਗਟ ਭਈ ਸਗਲੇ ਯੁਗ ਅੰਤਰ ਗੁਰ ਨਾਨਕ ਕੀ ਵਡਿਆਈ। ਗੁਰੂ ਨਾਨਕ ਦੀ ਵਡਿਆਈ ਜਿਹੜੀ ਹੈ ਉਹ ਪਰਮੇਸ਼ਰ ਦਾ ਜਸ ਕਰਨ ਕਰਕੇ ਹੈ, ਬਹੁਤ ਉੱਚੀ ਅਵਸਥਾ ਦਾ ਪ੍ਰਤੀਕ ਹੈ। ਸਾਹਿਬ ਕਹਿ ਰਹੇ ਨੇ ਉਹਨਾਂ ਦੀ ਇਹ ਵਡਿਆਈ, ਉਹਨਾਂ ਦੀ ਇਹ ਸ਼ੋਭਾ ਪਰਮੇਸ਼ਰ ਦੇ ਨਾਮ, ਪ੍ਰਭੂ ਦੀ ਬੰਦਗੀ ਕਰਕੇ ਹੈ।
ਆਨੰਦ ਸੰਤਨ ਕੈ ਭਗਤ ਗੋਬਿੰਦ,
ਪ੍ਰਭੂ ਦੀ ਭਗਤੀ ਹੀ ਸੰਤ ਜਨਾਂ ਵਾਸਤੇ ਆਨੰਦ ਦੀ ਪ੍ਰਾਪਤੀ ਹੈ। ਗੁਰੂ ਅਮਰਦਾਸ ਜੀ ਸੰਤ ਸਨ ਤੇ ਉਹਨਾਂ ਨੇ ਪ੍ਰਭੂ ਦੀ ਭਗਤੀ, ਗੁਰੂ ਦੀ ਸੇਵਾ ਕਰਕੇ ਜਿਹੜਾ ਆਨੰਦ ਪ੍ਰਾਪਤ ਕੀਤਾ, ਉਹ 40 ਪੌੜੀਆਂ ਵਾਲੀ ਬਾਣੀ ਉਚਾਰਨ ਕਰਕੇ ਉਹਦਾ ਸਿਰਲੇਖ ਹੀ ਆਨੰਦ ਰੱਖ ਦਿੱਤਾ। ਰਾਮਕਲੀ ਮਹੱਲਾ ਤੀਜਾ ਆਨੰਦ, ਤੇ ਸਪਸ਼ਟ ਕਰ ਦਿੱਤਾ ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ, ਜਿਸ ਮਿਲਿਆ ਮਨ ਹੋਏ ਆਨੰਦ ਸੋ ਸਤਿਗੁਰ ਕਹੀਐ, ਮਨ ਕੀ ਦੁਬਦਾ ਬਿਨ ਸਜਾਏ ਹਰ ਪਰਮ ਪਦ ਲਈਐ। ਇਸ ਕਰਕੇ ਸਾਹਿਬ ਕਹਿ ਰਹੇ ਨੇ ਪ੍ਰਭੂ ਭਗਤ ਜਨਾਂ ਦੇ ਜੀਵਨ ਵਿੱਚ ਜਿਹੜਾ ਆਨੰਦ ਹੈ ਉਹ ਪ੍ਰਭੂ ਦੀ ਭਗਤੀ ਹੈ, ਪ੍ਰਭੂ ਦੀ ਭਗਤੀ ਵਿੱਚੋਂ ਹੀ ਉਹਨਾਂ ਨੂੰ ਆਤਮਕ ਸੁੱਖ, ਆਤਮਕ ਆਨੰਦ ਮਿਲਦਾ।
ਸੁਖ ਸੰਤਨ ਕੈ ਬਿਨਸੀ ਚਿੰਦ,
ਜਦੋਂ ਪ੍ਰਭੂ ਪਿਆਰੇ ਪ੍ਰਭੂ ਭਗਤੀ ਵਿੱਚ ਜੁੜਦੇ ਨੇ ਉਹਨਾਂ ਦੀ ਚਿੰਤਾ ਖਤਮ ਹੋ ਜਾਂਦੀ ਹੈ, ਇਹ ਉਹਨਾਂ ਦੇ ਜੀਵਨ ਵਿੱਚ ਫਿਰ ਅਟਲ ਸੁੱਖ ਜਿਹੜੇ ਨੇ ਉਹਨਾਂ ਦੀ ਪ੍ਰਾਪਤੀ ਹੈ। ਭਾਵ ਗੁਰੂ ਅਰਜਨ ਦੇਵ ਮਹਾਰਾਜ ਦੇ ਬਚਨ ਨੇ, ਜਾਂਕੋ ਚਿੰਤਾ ਬਹੁਤ ਬਹੁਤ, ਦੇਹੀ ਵਿਆਪੈ ਰੋਗ, ਗ੍ਰਿਸਤ ਕਟੰਬ ਪਲੇਟਿਆ ਕਦੇ ਹਰਖ ਕਦੇ ਸੋਗ, ਗਾਉਣ ਕਰੇ ਚੌਂਕੁੰਟਕਾ ਘੜੀ ਨਾ ਬੈਸਣ ਸੋਏ, ਚਿੱਤ ਆਵੈ ਉਸ ਪਾਰ ਬ੍ਰਹਮ ਤਨ ਮਨ ਸੀਤਲ ਹੋਏ। ਪ੍ਰਭੂ ਪਿਆਰਿਆਂ ਲਈ ਇਹੀ ਸੁੱਖ ਹੈ, ਇਹੀ ਉਹਨਾਂ ਦੇ ਉੱਚੀ ਆਤਮਕ ਅਵਸਥਾ ਦਾ ਪ੍ਰਤੀਕ ਜਦੋਂ ਫਿਕਰ ਝੋਰੇ ਚਿੰਤਾਵਾਂ ਖਤਮ ਹੋ ਜਾਣ।
ਜਹ ਸਾਧ ਸੰਤਨ ਇਕੱਤਰ,
ਜਿੱਥੇ ਵੀ ਸਾਧੂ ਸੰਤ ਜਨ ਪ੍ਰਭੂ ਪਿਆਰੇ ਇਕੱਤਰ ਹੁੰਦੇ ਹਨ।
ਤਹ ਹਰ ਜਸ ਗਾਵਹੇ ਨਾਦ ਕਵਿਤ,
ਉੱਥੇ ਮਿਲ ਕੇ ਉਹ ਹਰੀ ਦਾ ਜਸ ਗਾਉਂਦੇ ਨੇ, ਪ੍ਰਭੂ ਦੇ ਗੀਤ ਗਾਉਂਦੇ ਨੇ, ਮਾਲਕ ਦੀ ਵਡਿਆਈ ਕਰਦੇ ਹਨ, ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਦੇ ਬਚਨ ਨੇ, ਨਾਨਕ ਭੌਜਲ ਪਾਰ ਪਰੇ ਜੋ ਗਾਵੈ ਪ੍ਰਭ ਕੇ ਗੀਤ। ਜਿਹੜੇ ਪ੍ਰਭੂ ਦੇ ਗੀਤ ਗਾਉਣ ਲੱਗ ਪੈਣ, ਪ੍ਰਭੂ ਦੇ ਸੋਹਲੇ ਗਾਉਣ ਲੱਗ ਪੈਣ, ਜਿਨ੍ਹਾਂ ਨੂੰ ਕਹੋ ਨਾਨਕ ਕਰਤੇ ਕੀਆਂ ਬਾਤਾਂ ਕਰਨੀਆਂ ਆ ਜਾਣ, ਉਹ ਫਿਰ ਜਿੱਥੇ ਵੀ ਮਿਲ ਕੇ ਇਕੱਤਰ ਹੁੰਦੇ ਨੇ ਉੱਥੇ ਪ੍ਰਭੂ ਦਾ ਹੀ ਨਾਮ ਜਸ ਕਰਦੇ ਹਨ।
ਸਾਧ ਸਭਾ ਮਹਿ ਆਨੰਦ ਬਿਸਰਾਮ,
ਸਾਧੂ ਸਭਾ ਦੇ ਵਿੱਚ ਗੁਰੂ ਸੰਗਤ ਦੇ ਵਿੱਚ ਆ ਕੇ ਹੀ ਮਨ ਦਾ ਟਿਕਾ ਮਿਲਦਾ ਤੇ ਮਨ ਦਾ ਵਿਸ਼ਰਾਮ ਹੀ ਅਸਲ ਦੇ ਵਿੱਚ ਆਨੰਦ ਹੈ। ਤੇ ਜੇ ਮਨ ਹੀ ਨਹੀਂ ਟਿਕਿਆ ਤੇ ਸਾਹਿਬ ਕਹਿੰਦੇ ਫਿਰ ਇਹ ਅਸਲ ਵਿੱਚ ਆਨੰਦ ਨਹੀਂ। ਮਾਈ ਮੈਂ ਧਨ ਪਾਇਓ ਹਰ ਨਾਮ, ਮਨ ਮੇਰੋ ਧਾਵਨ ਤੇ ਛੂਟਿਓ ਕਰ ਬੈਠੋ ਵਿਸ਼ਰਾਮ। ਜਦੋਂ ਵਿਸ਼ਰਾਮ ਵਿੱਚ ਮਨ ਚਲਿਆ ਗਿਆ, ਟਿਕਾਵੇ ਚਲਿਆ ਗਿਆ, ਮਨ ਦਾ ਟਿਕ ਜਾਣਾ ਹੀ ਅਸਲ ਵਿੱਚ ਆਨੰਦ ਦੀ ਪ੍ਰਾਪਤੀ ਹੈ। ਮਨ ਦੀ ਭਟਕਣਾ ਹੀ ਮਨੁੱਖ ਨੂੰ ਦੁਖੀ ਕਰਦੀ ਹੈ। ਇਹੀ ਕਾਰਨ ਕਿ ਜਿਨ੍ਹਾਂ ਨੇ ਆਪਣੇ ਨਾਵਾਂ ਨਾਲ ਸਾਧ ਸੰਤ ਸ਼ਬਦ ਜੋੜੇ ਸਨ, ਪਰ ਉਹਨਾਂ ਦੇ ਜੀਵਨ ਵਿੱਚ ਜਦੋਂ ਆਨੰਦ ਨਹੀਂ ਵੇਖਿਆ ਗੁਰੂ ਤੇਗ ਬਹਾਦਰ ਸਾਹਿਬ ਨੇ, ਤੇ ਕਹਿ ਦਿੱਤਾ ਸਾਧੋ ਗੋਬਿੰਦ ਕੇ ਗੁਣ ਗਾਵੋ, ਸਾਧੋ ਮਨ ਕਾ ਮਾਨ ਤਿਆਗੋ, ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਂ ਤੇ ਐਨ ਸੁਭਾਗੋ। ਕਹਿ ਦਿੱਤਾ ਹੇ ਸਾਧੂ ਜਨੋ, ਜੇ ਨਾਵਾਂ ਨਾਲ ਸਾਧੂ ਸ਼ਬਦ ਜੋੜਿਆ ਨਾ, ਫਿਰ ਵਿਸ਼ੇ ਵਿਕਾਰਾਂ ਦਾ ਤਿਆਗ ਕਰੋ। ਜੇ ਘਰ ਛੱਡ ਕੇ ਤੀਰਥਾਂ ਤੇ ਆ ਕੇ ਬੈਠ ਗਏ ਹੋ, ਆਸ਼ਰਮਾਂ ਵਿੱਚ ਬੈਠ ਗਏ ਹੋ, ਤੇ ਫਿਰ ਵਿਸ਼ੇ ਵਿਕਾਰ ਵੀ ਤਿਆਗੋ, ਤਾਂ ਤੁਹਾਡੀ ਜ਼ਿੰਦਗੀ ਜਿਹੜੀ ਹੈ ਆਨੰਦ ਨਾਲ ਸਿਰਸ਼ਾਰ ਹੋਵੇਗੀ।
ਉਨ ਸੰਗ ਸੋ ਪਾਏ ਜਿਸ ਮਸਤਕ ਕਰਾਮ,
ਪਰ ਐਸੇ ਪ੍ਰਭੂ ਪਿਆਰਿਆਂ ਦੀ ਸੰਗਤ ਉਹੀਓ ਪ੍ਰਾਪਤ ਕਰਦਾ ਜਿਹਦੇ ਮੱਥੇ ਤੇ ਲਿਖੇ ਹੋਏ ਜਿਹੜੇ ਬਖਸ਼ਿਸ਼ ਦੇ ਲੇਖ ਨੇ ਉਹ ਪ੍ਰਗਟ ਹੋ ਗਏ ਨੇ। ਇੰਜ ਕਹਿ ਲਈਏ ਕਿ ਬੜੇ ਵੱਡੇ ਭਾਗਾਂ ਨਾਲ ਵਡਭਾਗੀ ਸਾਧ ਸੰਗ ਪ੍ਰਾਪਤ, ਬਹੁਤ ਵੱਡੇ ਭਾਗ ਹੋਣ ਹਰ ਜਨ ਕੇ ਵਡਭਾਗ ਵਡੇਰੇ, ਹਰੀ ਦੇ ਸੇਵਕ ਦੇ ਬੜੇ ਵੱਡੇ ਭਾਗ, ਜਿਨ੍ਹਾਂ ਨੂੰ ਗੁਰੂ ਕੀ ਸੰਗਤ ਵਿੱਚ ਆਉਣਾ, ਪ੍ਰਭੂ ਪਿਆਰਿਆਂ ਦੀ ਸੰਗਤ ਵਿੱਚ ਮਿਲ ਬੈਠ ਕੇ ਬੰਦਗੀ ਕਰਨਾ ਨਸੀਬ ਹੋ ਜਾਂਦਾ। ਸਾਹਿਬ ਕਹਿੰਦੇ ਫਿਰ ਉਹ ਬੜੇ ਵੱਡੇ ਭਾਗਾਂ ਵਾਲੇ ਬਣਦੇ ਨੇ, ਉਹਨਾਂ ਦੀ ਸੰਗਤ ਉਹਨਾਂ ਨੂੰ ਹੀ ਪ੍ਰਾਪਤ ਹੁੰਦੀ ਜਿਨ੍ਹਾਂ ਦੇ ਮਸਤਕ ਤੇ ਲਿਖਿਆ ਪੂਰਬਲਾ ਜਿਹੜਾ ਲੇਖ ਹੈ ਬਖਸ਼ਿਸ਼ ਦਾ, ਉਹ ਪ੍ਰਗਟ ਹੋ ਗਿਆ।
ਹੋਏ ਕਰ ਜੋੜ ਕਰੀ ਅਰਦਾਸ,
ਦੋਵੇਂ ਹੱਥ ਜੋੜ ਕੇ ਗੁਰੂ ਅਰਜਨ ਦੇ ਮਹਾਰਾਜ ਕਿਰਪਾ ਕਰ ਰਹੇ ਨੇ, ਮੈਂ ਇਹੀ ਅਰਦਾਸ ਕਰਦਾ ਹਾਂ।
ਚਰਨ ਪਖਾਰ ਕਹਾ ਗੁਣ ਤਾਸ,
ਪ੍ਰਭੂ ਜਿਹੜੇ ਤੈਨੂੰ ਜਪਦੇ ਨੇ, ਜਿਨ੍ਹਾਂ ਦੇ ਜੀਵਨ ਵਿੱਚ ਅੱਤ ਦੀ ਮਸ਼ਕੀਨੀ ਗਰੀਬੀ ਆ ਗਈ, ਜਿਹੜੇ ਨਿਮਰਤਾ ਵਿੱਚ ਨੇ, ਜਿਹੜੇ ਸੱਚਮੁੱਚ ਆਨੰਦ ਵਿਸ਼ਰਾਮ ਵਿੱਚ ਨੇ, ਮੈਂ ਉਹਨਾਂ ਦੇ ਚਰਨ ਧੋ ਕੇ ਹੇ ਪ੍ਰਭੂ ਮੈਂ ਆਪਣੀ ਰਸਨਾ ਤੋਂ ਤੇਰੇ ਨਾਮ ਨੂੰ ਉਚਾਰਨ ਕਰਾਂ। ਬਾਣੀ ਵਿੱਚ ਐਸੇ ਬਚਨ ਕਹੇ ਨੇ ਜਿਹੜੇ ਸੱਚਮੁੱਚ ਧਰਮ ਦੇ ਮਾਰਗ ਤੇ ਤੁਰਦੇ ਨੇ, ਜਿਨ੍ਹਾਂ ਦੇ ਜੀਵਨ ਵਿੱਚ ਕੋਈ ਛਲ ਕਪਟ ਨਹੀਂ, ਜਿਹੜੇ ਪ੍ਰਭੂ ਪਿਆਰੇ ਨੇ। ਧੂੜ ਤਿੰਨਾਂ ਕੀ ਜੇ ਮਿਲੈ ਜੀ ਕਹੋ ਨਾਨਕ ਕੀ ਅਰਦਾਸ, ਹਮ ਸੰਤਨ ਕੀ ਰੇਣ ਪਿਆਰੈ ਹਮ ਸੰਤਨ ਕੀ ਸ਼ਰਣਾ, ਸੰਤ ਹਮਾਰੀ ਓਟ ਸਤਾਣੀ ਸੰਤ ਹਮਾਰਾ ਗਹਿਣਾ। ਗੁਰੂ ਰਾਮਦਾਸ ਕਿਰਪਾ ਕਰਦੇ ਨੇ, ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਵੀ ਗਤ ਪਾਹੇ। ਹੇ ਪ੍ਰਭੂ ਕਿਰਪਾ ਕਰ ਆਪਣੇ ਗੁਰਸਿੱਖਾਂ ਦੀ ਧੂੜੀ ਦੇ, ਆਪਣੀ ਸਤ ਸੰਗਤ ਦੀ ਧੂੜੀ ਦੇ, ਪ੍ਰਭੂ ਪਿਆਰਿਆਂ ਦੀ ਧੂੜੀ ਦੇ। ਚਰਨ ਪਖਾਰ ਮੈਂ ਉਹਨਾਂ ਦੇ ਚਰਨ ਧੋ ਕੇ, ਭਾਵ ਨਿਮਰਤਾ ਦਾ ਪ੍ਰਤੀਕ, ਮੈਂ ਉਹਨਾਂ ਦੀ ਸੰਗਤ ਵਿੱਚ ਰਹਿ ਕੇ ਕਹਾਂ ਗੁਣਤਾਸ, ਆਪਣੀ ਰਸਨਾ ਤੋਂ ਗੁਣਾਂ ਦੇ ਖਜ਼ਾਨੇ ਪ੍ਰਭੂ ਨੂੰ ਕਹਾਂ, ਉਹਦੇ ਗੁਣ ਉਚਾਰਨ ਕਰਾਂ।
ਕਿਰਪਾਲ ਹਜੂ ਤੇਰਾ।
ਅਸਲ ਵਿੱਚ ਪ੍ਰਭੂ ਦਿਆਲੂ ਕਿਰਪਾਲੂ ਜਿਹੜਾ ਹੈ ਨਾ, ਜੋ ਸਦਾ ਹਾਜ਼ਰ ਹਜ਼ੂਰ ਹੈ, ਜਿਹੜੇ ਉਹਦੀ ਹਜ਼ੂਰੀ ਨੂੰ ਮਾਣਦੇ ਹਨ।
ਨਾਨਕ ਜੀਵੈ ਸੰਤਾਂ ਤੂਰ।
ਪੰਜਵੇਂ ਨਾਨਕ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਕਿਰਪਾ ਕਰਦੇ ਨੇ ਕਿ ਇਹ ਪ੍ਰਭੂ ਮੈਂ ਨਾਨਕ ਵੀ ਉਦੋਂ ਜਿਉਂਦਾ ਹਾਂ, ਉਦੋਂ ਆਤਮਕ ਜੀਵਨ ਪ੍ਰਾਪਤ ਕਰਦਾ ਹਾਂ ਜਦੋਂ ਜਿਹੜੇ ਤੇਰੇ ਨਾਲ ਜੁੜ ਗਏ ਨੇ, ਤੇਰੀ ਬੰਦਗੀ ਕਰਦੇ ਨੇ, ਉਹਨਾਂ ਪ੍ਰਭੂ ਪਿਆਰਿਆਂ ਦੀ ਮੈਨੂੰ ਧੂੜੀ ਮਿਲ ਜਾਂਦੀ। ਭਾਵ ਗੁਰੂ ਅਰਜਨ ਦੇਵ ਮਹਾਰਾਜ ਵੇਲੇ ਜਿਵੇਂ ਗੁਰੂ ਰਾਮਦਾਸ ਜੀ ਸੰਤ ਪ੍ਰਭੂ ਨਾਲ ਜੁੜੇ ਸਨ, ਸਤਿਗੁਰਾਂ ਦੇ ਬ੍ਰਹਮ ਗਿਆਨੀ ਗੁਰਸਿੱਖ ਜਿਨ੍ਹਾਂ ਦੀ ਸੰਗਤ ਵਿੱਚ ਬਾਲ ਅਵਸਥਾ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਰਹੇ, ਅਤੇ ਭੱਟ ਸਾਹਿਬਾਨ ਨੇ ਇਹ ਬਚਨ ਕਹੇ ਕਿ ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ। ਉਹਨਾਂ ਪ੍ਰਭੂ ਪਿਆਰਿਆਂ ਦੀ ਧੂੜੀ ਜਿਹੜੇ ਗੁਰੂ ਅਮਰਦਾਸ ਜੀ ਵੱਲੋਂ, ਗੁਰੂ ਰਾਮਦਾਸ ਜੀ ਵੱਲੋਂ ਨਿਵਾਜੇ ਹੋਏ ਸਨ, ਉਸ ਵੇਲੇ ਇਸ ਤਰ੍ਹਾਂ ਦਾ ਨਹੀਂ ਸੀ ਜਿਸ ਤਰ੍ਹਾਂ ਦਾ ਅਜੋਕਾ ਮਾਹੌਲ ਚੱਲ ਰਿਹਾ ਹੈ। ਉਦੋਂ ਪ੍ਰਭੂ ਪਿਆਰਿਆਂ ਨੂੰ, ਪ੍ਰਭੂ ਨਾਲ ਜੁੜੇ ਹੋਇਆਂ ਨੂੰ, ਜਿਹੜੇ ਅੰਦਰੋਂ ਪਰਮੇਸ਼ਰ ਦੀ ਬੰਦਗੀ ਕਰਦੇ ਸਨ, ਭਾਵੇਂ ਉਹਨਾਂ ਦੇ ਨਾਵਾਂ ਨਾਲ ਇਹ ਤਖਲਸ ਨਹੀਂ ਸਨ ਜੁੜੇ, ਪਰ ਫਿਰ ਵੀ ਉਹ ਸਾਧੂ ਸਨ, ਸੰਤ ਸਨ, ਬ੍ਰਹਮ ਗਿਆਨੀ ਸਨ। ਅਤੇ ਸਾਹਿਬ ਕਹਿੰਦੇ ਮੈਂ ਉਹਨਾਂ ਪ੍ਰਭੂ ਪਿਆਰਿਆਂ ਦੀ, ਜਿਹੜੇ ਸਦਾ ਦਿਆਲੂ ਕਿਰਪਾਲੂ ਪਰਮੇਸ਼ਰ ਦੀ ਹਜ਼ੂਰੀ ਨੂੰ ਮਾਨਣ ਵਾਲੇ ਨੇ, ਭਾਵ ਗੁਰੂ ਅਰਜਨ ਦੇਵ ਮਹਾਰਾਜ ਜੀ ਗੁਰੂ ਰਾਮਦਾਸ ਮਹਾਰਾਜ ਰੂਪੀ ਸੰਤ ਨੂੰ, ਪ੍ਰਭੂ ਪਿਆਰੇ ਸਾਧੂ ਨੂੰ ਇਸ ਤਰ੍ਹਾਂ ਬੇਨਤੀ ਕਰਦੇ ਨੇ ਕਿ ਮੈਂ ਤੁਹਾਡੀ ਸੰਗਤ ਵਿੱਚ ਹਾਂ, ਮੈਨੂੰ ਕਿਰਪਾ ਕਰਕੇ ਰੱਖ ਲਵੋ, ਮੇਰੀ ਉੱਚੀ ਆਤਮਕ ਅਵਸਥਾ ਬਣਾ ਦਿਓ। ਅਤੇ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਦੀਆਂ ਜਿਹੜੀਆਂ ਸੰਗਤਾਂ ਸਨ, ਜਿਨ੍ਹਾਂ ਬਾਰੇ ਗੁਰੂ ਰਾਮਦਾਸ ਜੀ ਨੇ ਬਚਨ ਕਹੇ ਨੇ, ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿਹੜੇ ਗੁਰੂ ਕੀ ਸੰਗਤ ਵਿੱਚ ਨਹੀਂ ਆਉਂਦੇ, ਉਹਨਾਂ ਦਾ ਜੀਵਨ ਤ੍ਰਿਕਾਰ ਹੈ, ਜਿਹੜਾ ਜੀਵਿਆ ਹੈ, ਜਿਹੜਾ ਨਹੀਂ ਜੀਵਿਆ ਅਜੇ ਉਹਨਾਂ ਜਿਉਣਾ, ਉਹ ਵੀ ਸੰਗਤ ਤੋਂ ਬਿਨਾਂ ਤ੍ਰਿਕਾਰ ਹੈ। ਪਰ ਜਿਹੜੇ ਸੰਗਤ ਵਿੱਚ ਆਉਣ ਲੱਗ ਪਏ, ਉਹਨਾਂ ਦਾ ਉੱਚਾ ਆਤਮਕ ਜੀਵਨ ਬਣ ਗਿਆ। ਨਾਨਕ ਜੀਵੈ ਸੰਤਾਂ ਧੂਰ, ਉਹ ਪ੍ਰਭੂ ਪਿਆਰਿਆਂ ਦੀ ਧੂੜੀ, ਉਹ ਪ੍ਰਭੂ ਪਿਆਰਿਆਂ ਦੀ ਸੰਗਤ ਵਿੱਚ ਰਹਿੰਦੇ ਨੇ। ਦਾਨ ਮਹਿੰਡਾ ਤਲੀ ਖਾਕ, ਜੇ ਮਿਲੈ ਤਾਂ ਮਸਤਕ ਲਾਈਐ। ਧੂੜੀ ਦਾ ਭਾਵ ਇਹ ਨਹੀਂ ਕਿ ਮਿੱਟੀ ਚੁੱਕ ਕੇ ਮੱਥੇ ਨੂੰ ਲਾ ਲੈਣੀ, ਚਰਮ ਧੋਣ ਦਾ ਇਹ ਭਾਵ ਨਹੀਂ ਕਿ ਪੈਰ ਧੋ ਕੇ ਪੀ ਲੈਣੇ, ਇਹ ਨਿਮਰਤਾ ਦਾ ਪ੍ਰਤੀਕ ਹੈ। ਜਿਵੇਂ ਅੱਜ ਵੀ ਕੋਈ ਕਿਸੇ ਨੂੰ ਪੁੱਛੇ ਵੀ ਭਾਈ ਸਾਹਿਬ ਤੁਸੀਂ ਕਿੱਥੇ ਰਹਿੰਦੇ ਹੋ, ਅਤੇ ਜੇ ਸਤਿਕਾਰ ਦੇਣਾ ਹੋਵੇ ਤਾਂ ਕਈ ਵਾਰ ਉਹ ਕਹਿ ਦਿੰਦੇ ਨੇ ਵੀ ਤੁਹਾਡੇ ਚਰਨਾਂ 'ਚ ਹੀ ਰਹੀਦਾ। ਹੁਣ ਚਰਨਾਂ ਵਿੱਚ ਕਿਹੜੀ ਸਰਾਂ ਬਣੀ ਆ, ਜਾਂ ਉੱਥੇ ਕੋਈ ਕਮਰਾ ਬਣਿਆ, ਚਰਨਾਂ ਵਿੱਚ ਕਿਹੜਾ ਕੋਈ ਮੰਜਾ ਡਾਹ ਕੇ ਉਹ ਰਹਿੰਦਾ। ਚਰਨਾਂ ਵਿੱਚ ਰਹਿਣ ਦਾ ਭਾਵ ਵੀ ਸਤਿਕਾਰ ਦਿੱਤਾ ਅਗਲੇ ਨੂੰ। ਕੋਈ ਪੁੱਛੇ ਵੀ ਕਿੱਥੇ ਰਹੀਦਾ, ਅਤੇ ਅੱਗੋਂ ਉੱਤਰ ਮਿਲਦਾ ਵੀ ਤੁਹਾਡੇ ਚਰਨਾਂ 'ਚ ਹੀ ਰਹੀਦਾ। ਹੁਣ ਚਰਨਾਂ 'ਚ ਰਹਿਣ ਦਾ ਭਾਵ ਇਹ ਨਹੀਂ ਵੀ ਉਹਦੇ ਪੈਰਾਂ ਵਿੱਚ ਮੰਜਾ ਡਾਹ ਕੇ ਕੋਈ ਬੈਠਾ ਹੋਇਆ। ਇਸੇ ਤਰ੍ਹਾਂ ਚਰਨ ਧੋਣ ਦਾ ਭਾਵ ਇਹ ਨਹੀਂ ਕਿ ਪਾਣੀ ਨਾਲ ਧੋ ਕੇ ਅਤੇ ਉਹ ਪਾਣੀ ਪੀਣਾ, ਜਾਂ ਮਿੱਟੀ ਨੂੰ ਚੁੱਕ ਕੇ ਮੱਥੇ 'ਤੇ ਲਾਉਣਾ। ਧੂੜੀ ਦਾ ਭਾਵ ਹੈ ਨਿਮਰਤਾ, ਜਿਹੜੀ ਪੈਰਾਂ ਦੇ ਹੇਠ ਰਹਿੰਦੀ ਹੈ, ਆਪਣੇ ਆਪ ਨੂੰ ਇਸ ਤਰ੍ਹਾਂ ਦਾ ਬਣਾ ਲੈਣਾ। ਜੇ ਕੇਵਲ ਮਿੱਟੀ ਦੀ ਗੱਲ ਹੋਵੇ ਤਾਂ ਬਾਣੀ ਵਿੱਚ ਬਚਨ ਆਏ ਨੇ ਕਿ ਧੂੜ ਬਣ ਕੇ ਵੀ ਅਸੀਂ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਕਰ ਸਕਦੇ, ਕਿਉਂਕਿ ਉਹ ਵੀ ਜਦੋਂ ਉੱਡ ਕੇ ਕੱਪੜਿਆਂ 'ਤੇ ਪੈਂਦੀ, ਦੂਜਿਆਂ ਦੇ ਕੱਪੜਿਆਂ ਨੂੰ ਮਲੀਨ ਕਰ ਦਿੰਦੀ ਹੈ। ਨਹੀਂ, ਇੱਥੇ ਅਸਲ ਵਿੱਚ ਨਿਮਰਤਾ ਦਾ ਪ੍ਰਤੀਕ ਹੈ ਕਿ ਜ਼ਿੰਦਗੀ ਵਿੱਚ ਸਭ ਕੁਝ ਪ੍ਰਾਪਤ ਕਰਕੇ ਵੀ ਇਹ ਕਹਿਣਾ ਕਿ ਅਸੀਂ ਕੁਝ ਨਹੀਂ ਕੀਤਾ, ਤਰਸ ਪਿਆ ਮਿਹਰਾਮਤ ਹੋਈ ਸਤਿਗੁਰ ਸੱਜਣ ਮਿਲਿਆ। ਨਾਨਕ ਨਾਮ ਮਿਲੈ ਤਾਂ ਜੀਵਾਂ, ਤਨ ਮਨ ਥੀਵੈ ਹਰਿਆ। ਇਹ ਨਾਮ ਹੀ ਅਸਲ ਵਿੱਚ ਉਹ ਧੂੜੀ ਹੈ ਜਿਹੜੀ ਪ੍ਰਭੂ ਪਿਆਰਿਆਂ ਦੀ ਸੰਗਤ ਵਿੱਚ ਰਹਿ ਕੇ ਮਿਲਦੀ ਹੈ, ਅਤੇ ਉੱਥੇ ਬੈਠ ਕੇ ਜਦੋਂ ਅਸੀਂ ਪ੍ਰਭੂ ਦੇ ਗੁਣਾਂ ਦਾ ਗਾਇਨ ਕਰਾਂਗੇ, ਇਹ ਸਾਡਾ ਆਤਮਕ ਜੀਵਨ ਹੈ। ਗਰੀਬ ਨਿਵਾਜ ਕਿਰਪਾ ਕਰਨ, ਸਤਿਗੁਰੂ ਸਾਹਿਬ ਜੀ ਦੇ ਪਾਵਨ ਪਵਿੱਤਰ ਬਖਸ਼ਿਸ਼ ਕੀਤੇ ਹੋਏ ਗੁਰੂ ਸ਼ਬਦ ਦੀ ਵਿਚਾਰ ਸਾਡੇ ਹਿਰਦਿਆਂ ਵਿੱਚ ਵਸ ਜਾਵੇ, ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਤੋਂ ਖਿਮਾ ਕਰ ਦੇਣਾ। ਕੱਲ੍ਹ ਨੂੰ ਚੌਥੇ ਪਾਤਸ਼ਾਹ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਪ੍ਰਕਾਸ਼ ਗੁਰਪੁਰਬ ਹੈ, ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਆਪ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾਣਾ, ਜਿਸ ਦੇ ਸੰਬੰਧ ਵਿੱਚ ਅੱਜ ਨਗਰ ਕੀਰਤਨ ਸਜੇਗਾ ਅਤੇ ਰਾਤ ਨੂੰ ਦੀਵਾਨ ਹਾਲ ਗੁਰਦੁਆਰਾ ਮੰਜੀ ਸਾਹਿਬ ਵਿਖੇ ਰਾਗ ਦਰਬਾਰ ਹੋਵੇਗਾ। ਸੋ ਸੰਗਤਾਂ ਨੇ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਮਨੁੱਖਾ ਜੀਵਨ ਨੂੰ ਸਫਲਾ ਕਰਨਾ ਜੀ, ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਤੋਂ ਖਿਮਾ ਕਰ ਦੇਣਾ ਸਭ ਦਾ ਧੰਨਵਾਦ। ਕੁਟਾਨਕੋਟ ਸ਼ੁਕਰ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ, ਅਕਾਲ ਪੁਰਖ ਵਾਹਿਗੁਰੂ ਜੀ ਦਾ। ਆਓ ਸਮਾਪਤੀ ਵਾਲੀਆਂ ਪਾਵਨ ਪੰਕਤੀਆਂ ਦਾ ਪਾਠ ਇੱਕ ਵਾਰ ਫਿਰ ਸਰਵਣ ਕਰੀਏ।
ਦੋਏ ਕਰ ਜੋੜ ਕਰੀ ਅਰਦਾਸ, ਚਰਨ ਪਖਾਰ ਕਹਾਂ ਗੁਣਤਾਸ, ਪ੍ਰਭ ਦਇਆਲ ਕਿਰਪਾਲ ਹਜੂਰ, ਨਾਨਕ ਜੀਵੈ ਸੰਤਾਂ ਤੂਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।